ਅਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ
ਬੰਦੋ ਕਰਿ ਅਨੁਰਾਗ
ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਰਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮਰਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੰਦ ਸੋ ਸੁਣ ਕੈ ਦੌੜੇ ਕਈ ਲੁੱਟਣ ਤੌੜੇ ਉਨ ਇਮ ਸਿੱਖ ਜਾਤੇ ਜਨ ਉਗੇ ਮਾਤੇ ਸੋ ਸੁਣ ਕੈ ਦੌੜੇ ਕਈ ਲੁੱਟਣ ਤੌੜੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਪੂਰਨ ਅਵਤਾਰ ਸਤਿਗੁਰੂ ਧੰਨ 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 ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਸਰਬੰਸ ਦਾਨੀ ਵਾਲੀ ਦੋ ਜਹਾਨ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਗੱਦੀ ਉੱਪਰ ਸੁਭਾਏ ਮਾਣ ਜੁਗੋ ਜੁਗ ਅਟਲ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਸ਼ਾਮ ਦੇ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ ਜਿਨ੍ਹਾਂ ਵਿੱਚ ਆਪ ਜੀ ਨੇ ਸਤਿਗੁਰੂ ਜੀ ਕੀ ਤੁਰਕੀ ਬਾਣੀ ਸੱਚ ਕੀ ਬਾਣੀ ਦਰਗਾਹੀ ਬਾਣੀ ਦੇ ਜਾਪ ਸਰਵਣ ਕੀਤੇ ਹੈ ਉਪਰੰਤ ਅਰਦਾਸ ਹੋਈ ਹੈ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਆਪਣੇ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਹੁਣ ਜੋ ਚੱਲ ਰਹੀ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਦਾ ਸਤਸੰਗ ਜੀ ਸਮਾਂ ਹੋਇਆ ਹੈ ਜਿਹਦੇ ਵਿੱਚ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਬਾਬਾ ਬੰਦਾ ਸਿੰਘ ਜੀ ਦੇ ਸਾਥੀ ਬੰਦਈ ਸਿੱਖ ਕਿਲ੍ਹੇ ਵਿੱਚ ਹੈ ਕੈਦ ਹੋਏ ਪਏ ਹੈ ਇੱਧਰੋਂ ਤੁਰਕ ਜਿਹੜੇ ਉਹ ਬਾਹਰ ਬੈਠੇ ਹੋਏ ਸਖਤ ਪੈਦਾ ਕੀਤਾ ਹੋਇਆ ਹੈ ਕਈ ਦਿਨਾਂ ਦੇ ਮਹੀਨਿਆਂ ਬੱਧੀ ਜਿਹੜੇ ਵਿਚਾਰੇ ਭੁੱਖੇ ਪਿਆਸੇ ਸਿੱਖ ਜਿਨ੍ਹਾਂ ਦੇ ਹੱਥਾਂ ਵਿੱਚੋਂ ਸ਼ਸਤਰ ਵੀ ਛੁੱਟੇ ਪਏ ਹੋਏ ਸਨ ਹੁਣ ਜਿਹੜੇ ਬਾਹਰ ਰਹਿੰਦੇ ਤੁਰ ਕੇ ਅਤੇ ਰੱਜ ਪੁੱਜ ਕੇ ਖਾਂਦੇ ਸੀ ਅਤੇ ਛੇੜਾਂ ਛੇੜਨੀਆਂ ਅਖਰਬੂਜਿਆਂ ਦੀਆਂ ਦਵਾਣਿਆਂ ਦੀਆਂ ਛਿੱਲੜਾਂ ਜਿਹੜੀਆਂ ਫੋਕਟ ਸੁੱਟਣੇ ਭੁੱਖ ਨਾਲ ਵਿਆਕਲ ਹੋਏ ਸਿੱਖ ਵਿਚਾਰੇ ਇੱਕ ਇੱਕ ਛਿੱਲੜ ਉੱਪਰ ਅਤੇ ਦਸ ਦਸ ਜਾਣੇ ਜਿਹੜੇ ਜਵਾਨ ਆ ਡਿੱਗਦੇ ਹੈ ਭੁੱਖ ਨੇ ਬੜਾ ਸਤਾਇਆ ਹੋਇਆ ਹੈ ਕਵੀ ਜੀ ਨੇ ਉੱਥੇ ਲਿਖਿਆ ਹੋਇਆ ਵੀ इस तरह मानो कि जिवें मुरदियां दे विच सवास पाए हुए है ते ओह मुरदे भजे फिरदे हन। मास उपर कोई दिसदा नहीं है, हड्ड ही हड्ड दिस रहे सिखां दे। जिवें कोई कह दिंदा जी इहदा ते शरीर इवें है जिवें फूक मार के डस गईदा है, इस तरह दा ही सिखां दा शरीर होया पिया है। पर वो जिहड़ा हठ है सूरमताई का अड़ब गुणा है माझे दे सिंघां विच फिर भी नहीं छड्डदे है। तुरक पड़ियां जे तुरक कहिंदे एक गल करदे है अगों दस दस सुणाउंदे है सिख। मन का जिहड़ा बल उते उन्ना ही है, तन करके भावें कमजोरी है, शरीर करके कमजोरी है, मन विच उस तरह शक्ति है। तुरक वेख वेख कहिंदे आ वी किते इहना बाण आवे गल के इन्हां नूं कोई रस्त पाणी कोई बाहरों कोई तत् खालसा इन्हां दी मदद कर देवे ते फिर भुखे शेर जां मरिया शेर जिवें उठ पवे ना। ये जीवन नूं भुलेखा हुंदा है जंगली जीवन नूं कि ये शेर मरिया पिया कि उठ पिया साडे प्राण लै लवेगा। इस तरह बंदे सिंह नूं समझदे हन, सहकदे हैं, अखी देखिया भी है सिखां नूं, हालत भी वेखी है, शरीर भी वेखी है, फिर भी तुरकां नूं डर बनिया है बड़ा। संकोच करदे है, हथ नहीं पाउंदे। अखीरी बाबे बंदे सिंह ने अपने सिखां नूं कहा भी आपां ने की करना है भी हुण तुरकां दे लेखे सीस ला देना है, हुण इन्हां नूं बरियाई दे देनी है, इस करके अपने हथियार सुट दो। जिहड़े सिदकी सिख सी बाबे बंदे सिंह दे पूरा भरोसा करन वाले उन्हां ने अगे लिया लिया के हथियार रख दिते। जिन्हां च कोई उदम बल है सी विचारे उठ सकदे सी, कुछ ते उदां ही हथियार छड्ड के पए हुए सी। दरवाजे भी जिहड़े ओह खुलवा दिते वड्डे। इस तरह तुरकां ने जिहड़ा है सुन पाया भी बंदे सिंह ने कह दिता भी हथियार सुट दो, ते नाले सिखां पासों आवाज़ दवाई है तुरकां नूं भी जिन्हें सानूं पकड़ना है गिरफ्तार करना कर लो। इत्थे भाई रतन सिंह भंगू जी ने इस तरह लिखिया होया है, उंज ज्ञानी ज्ञान सिंह जी ने शमशेर खालसा तवारीख गुरु खालसा दूजे भाग विच लिखिया होया भी बाबे बंदे सिंह नूं बड़ी आस सी कि तत् खालसा साडी मदद जरूर करन आवेगा इस समय ते, पर कहिंदे आ भी सरकार ने ऐसा पोच ऐसा दाव खेडिया भी सिखा अपड़ ना सके जिहड़े अमृतसर विच निवास करदे सी। इधरों बाबा बंदा सिंह हुण बहादरी है पूरी सूरमताई है, भावें शरीर करके ते कमजोरी हो गई सी पर फिर भी पूरा बल है अंदर, आत्मक शक्ति फुल है पूरी है। ते अपने सिख नाल सी 4000 सिंह सी, ज्ञानी ज्ञान सिंह जी ने लिखिया होया भी बाहर निकले किले विचों ऐसा घमसान का जंग मचाया है भी चौगुणे इन्हां दे मार दिते है ते सिंह भी काफ़ी शहीद हो गए, थोड़े बचे हैं। बाबे बंदे सिंह नूं भी किन्नियां ने आ के घेरा पा लिया है ते कचानी जी देण वास्ते ठाण झुके है ते तुरक जिहड़े है गश खा के डिग पए हन। किन्नी पंजाक जाणिआं नूं मारिया है ते अखीरी बाबे बंदे सिंह नूं उन्हां पकड़ लिया है। इस तरह बाबे बंदे सिंह तुरकां ने जदों पकड़ लिया, ये तवारीख गुरु खालसा दूजे भाग विच ज्ञानी ज्ञान सिंह ने लिखिया होया है। इत्थे भाई रतन सिंह भंगू जी कहिंदे भी इन्हां ने आप आवाज़ दित्ती है भी जिन्हें गिरफ़्तार करना है कर लो, पर असल गा विच गल उही बनदी है जिहड़ी बहादुरी वाली भी जिहड़ी बाहर जाके जंग कीता है। सारे सिंह ते जिहड़े काफ़ी शहीद हो गए सी 4000 विचों, थोड़े कोई बचे सी ते बाबा बंदा सिंह नूं घेरा पा के उन्हें पकड़ लिया है। इस तरह आप जी ने पिछे प्रसंग सरवण किए है, अगे जिवें कथा आ रही है, आओ आप बड़े प्यार सत्कार आदर नाल सरवण करिए। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਤੇ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਛੰਦ ਸੋ ਸੁਣ ਕੇ ਦੌੜੇ
ਕਹਿਣ ਲੱਗਾ ਵੀ ਜਦੋਂ ਇਹਨੇ ਸੁਣਿਆ ਇਹਨਾਂ ਦੇ ਤੇ ਵਧਾਈਆਂ ਮਨ ਵਿੱਚ ਵੱਜ ਗਈਆਂ ਹੈ, ਇਸ ਮਨ ਨੂੰ ਸ਼ਾਦੀ ਆ ਗਈ ਹੈ, ਬੜੇ ਨੱਚਦੇ ਟੱਪਦੇ ਤੁਰਕ। ਅਖੀਰੀ ਇਹਨੇ ਕਿਹਾ ਪਹਿਲਾਂ ਤਾਂ ਲੋਕਾਂ ਨੂੰ ਘੱਲਿਆ, ਬਾਹਰਦਿਆਂ ਨੂੰ ਆਪਣੀ ਫੌਜ 'ਤੇ ਘੱਲੀ ਨਹੀਂ, ਇੰਨਾ ਡਰ ਹੈ ਬਾਬਾ ਬੰਦਾ ਸਿੰਘ ਜੀ ਦਾ। ਅਤੇ ਉਹਨਾਂ ਦੱਸਿਆ ਵੀ ਹਾਂ ਜੀ ਵਾਕਿਆ ਹੀ ਉਹਨਾਂ 'ਚ ਹਿੰਮਤ ਨਹੀਂ ਹੈ, ਉਹਦੇ ਪਏ ਹੋਏ ਹਥਿਆਰ ਛੱਡ ਗਏ। ਅਤੇ ਫਿਰ ਇਹ ਤੁਰਕਾਂ ਨੂੰ ਇਹਨੇ ਕਿਹਾ ਵੀ ਦੇਰ ਕਾਹਨੂੰ ਲਾਉਂਦੇ ਹੋ, ਅਤੇ ਜਾ ਕੇ ਹੁਣ ਸਿੰਘਾਂ ਨੂੰ ਅਤੇ ਬੰਦੇ ਸਿੰਘ ਨੂੰ ਪਕੜ ਲਓ। ਇਹ ਸੁਣ ਕੇ ਤੁਰਕ ਇਹਨਾਂ ਦੇ ਮਨ 'ਚ ਲਾਲਚ ਸੀ, ਖਿਆਲ ਸੀ ਵੀ ਬਾਬੇ ਬੰਦੇ ਸਿੰਘ ਨੇ ਕਾਫੀ ਜਿਹੜੇ ਆ ਇਲਾਕੇ ਮਾਰੇ ਹੋਏ ਆ, ਫਤਿਹ ਕੀਤੇ ਹੋਏ, ਖਜ਼ਾਨਾ ਬੜਾ ਹੋਣਾ ਕਿਲ੍ਹੇ ਦੇ ਵਿੱਚ। ਤੇ ਕਹਿੰਦੇ ਇਹ ਸੁਣ ਕੇ ਇਹ ਜਿਹੜੇ ਦੌੜੇ ਹਨ ਤੁਰਕ,
ਕਈ ਲੁੱਟਣ ਦੌੜੇ,
ਕਈ ਤੇ ਲੁੱਟਣ ਦੀ ਮਨਸਾ ਲੈ ਕੇ ਦੌੜੇ ਹਨ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੋਇਆ ਵੀ ਇਹ ਤੇ ਬਸ ਕਹਿਣ ਦੀ ਦੇਰ ਸੀ, ਇਸ ਤਰ੍ਹਾਂ ਦੌੜੇ ਤੁਰਕ ਕਿਲ੍ਹੇ ਵੱਲ ਨੂੰ। ਇਹਨਾਂ ਦੇ ਸਾਰੀ ਜਿਹੜੀ ਗੜੀ ਹੈ, ਸਾਰਾ ਜਿਹੜੀ ਹਵੇਲੀ ਕਿਲ੍ਹਾ ਹੈ, ਇਹਨਾਂ ਪੋਟੀ ਮਾਰਿਆ ਪੋਲੇ ਕਰ ਛੱਡਿਆ ਵੀ ਕਿਤੇ ਖਜ਼ਾਨਾ ਮਿਲ ਜਾਵੇ।
ਸਿੱਖ ਜਾਤੇ
ਜਦੋਂ ਅੰਦਰ ਜਾ ਕੇ ਵੇਖਿਆ ਇਹਨਾਂ ਨੇ ਸਿੱਖਾਂ ਨੂੰ, ਕਹਿੰਦੇ ਇਸ ਤਰ੍ਹਾਂ ਜਾਣਿਆ ਹੈ ਵੇਖਿਆ ਹੈ,
ਜਨ ਉਂਗੇ ਮਾਤੇ,
ਮਾਨੋ ਜਾਣ ਲਓ ਵੀ ਸਿੱਖ ਤੇ ਵਿਚਾਰੇ ਸਾਰੇ ਨੀਂਦ ਦੇ ਨਾਲ ਹੀ ਉਂਗ ਰਹੇ ਸੀ, ਨੀਂਦ ਦੀਆਂ ਲੋਰਾਂ ਵਿੱਚ ਹੀ ਖਚਿਤ ਹੋਏ ਪਏ ਸੀ।
ਚੌਪਈ ਲੀਓ ਚ ਫੇਰਿਓ ਚ ਬਾਰੋ ਘੇਰ,
ਨੇੜੇ ਨਹੀਂ ਜਾਂਦੇ ਡਰਦੇ ਮਾਰੇ, ਅਜੇ ਵੀ ਸਾਰਾ ਕੁਝ ਪਤਾ ਵੀ ਲਾ ਲਿਆ ਹੈ, ਫੇਰ ਵੀ ਕਹਿੰਦੇ ਘੇਲੇ ਦੇ ਚਾਰ ਸ਼ਫੇਰਾ ਇਹਨਾਂ ਘੇਰਾ ਘੱਤ ਲਿਆ ਹੈ।
ਤਾਂ ਵੀ ਦੱਸੇ ਉਸ ਸਖਤ ਸ਼ੇਰ,
ਤਾਂ ਵੀ ਕਹਿੰਦੇ ਬੰਦਾ ਸਿੰਘ ਇਸੇ ਤਰ੍ਹਾਂ ਸਿੱਖ ਉਹਨਾਂ ਨੂੰ ਐਵੇਂ ਦਿਸਦੇ ਜਿਵੇਂ ਜ਼ਖਮੀ ਹੋਇਆ ਸ਼ੇਰ ਉਹ ਸਹਿਕਦਾ ਹੋਵੇ।
ਡਰ ਕਰ ਕੋ ਨੇੜ ਨਾ ਆਵੇ,
ਡਰ ਕਰਕੇ ਤੁਰਕ ਕਹਿੰਦੇ ਨੇੜੇ ਢੁਕਦੇ ਨਹੀਂ, ਹਿੰਮਤ ਜ਼ੁਰਤ ਪੈਂਦੀ ਨਹੀਂ ਹੈ।
ਭੈ ਕਰ ਮਨ ਮੈਂ ਬਹੁ ਸੰਕਾਵੇ,
ਮਨ ਵਿੱਚ ਭੈ ਕਰਦੇ ਆ ਕੋਲ ਜਾਣ ਤੋਂ, ਇਸੇ ਕਰਕੇ ਘੇਰਾ ਕੱਤਿਆ ਹੈ ਤੇ ਬੜਾ ਸੰਕੋਚਦੇ ਹੈ, ਸ਼ੰਕਾਵਾਦੀ ਜੋ ਹੋ ਕੇ ਭੈ ਖਾਂਦੇ ਹਨ।
ਦੋਹਰਾ ਢੁੱਕ ਚ ਬਾਰੇ ਢਿੱਗ ਖੜੇ,
ਇਸ ਪ੍ਰਕਾਰ ਉਹ ਜਿੱਥੇ ਬਾਬਾ ਬੰਦਾ ਸਿੰਘ ਜੀ ਚੁਬਾਰੇ ਵਿੱਚ ਰਹਿੰਦੇ ਸੀ ਨਾ, ਤੇ ਉਹ ਕਹਿੰਦੇ ਚੁਬਾਰੇ ਦੇ ਨੇੜੇ ਢੁੱਕ ਕਰਕੇ
ਅੰਦਰ ਵੜਨੋ ਸੰਕਾਹੇ,
ਇਹ ਨੇੜੇ ਤੇ ਢੁੱਕ ਗਏ ਆ ਪਰ ਅੰਦਰ ਨਹੀਂ ਵੜਦੇ ਹੈ, ਅੰਦਰ ਵੱਲ ਮੂੰਹ ਨਹੀਂ ਕਰਦੇ, ਘੇਰਾ ਜਿਹਾ ਕੱਤ ਕੇ ਬੈਠੇ ਹੋਏ ਹਨ।
ਚੁੱਪ ਕੀਤੋ ਬੰਦੋ ਦੇਖ ਕੇ,
ਇਸ ਪ੍ਰਕਾਰ ਚੁੱਪ ਕੀਤਾ ਹੋਇਆ ਬਾਬਾ ਬੰਦਾ ਸਿੰਘ ਚੁਬਾਰੇ ਦੇ ਅੰਦਰ ਬੈਠਾ ਹੋਇਆ ਸੀ ਉਹਨਾਂ ਨੂੰ ਦੇਖ ਕੇ।
ਤਾਂ ਜਾਏ ਫੜੀ ਤਹਿ ਬਾਹੇ,
ਜਾ ਕਰਕੇ ਕਹਿੰਦੇ ਡਰਦਿਆਂ ਨੇ ਬਾਬੇ ਬੰਦੇ ਸਿੰਘ ਦੀ ਬਾਂਹ ਪਕੜ ਲਈ ਹੈ, ਇਸੇ ਕਰਕੇ ਆਪ ਜੀ ਨੇ ਬੇਨਤੀ ਕੀਤੀ ਹੈ ਕਿ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੋਇਆ ਵੀ ਸਿੱਖ ਲੈ ਕੇ ਬਾਬਾ ਬੰਦਾ ਸਿੰਘ ਜੀ ਕਿਲ੍ਹੇ ਤੋਂ ਬਾਹਰ ਆ ਕੇ ਐਸੀ ਘਮਸਾਨ ਦੀ ਜੰਗ ਮਚਾਈ, ਇਹਨਾਂ ਦੇ ਚਾਰ ਗੁਣਾ ਵੱਧ ਮਾਰ ਛੱਡੇ ਹੈ। ਅਤੇ ਅਖੀਰੀ ਬਾਬੇ ਬੰਦੇ ਸਿੰਘ ਨੂੰ ਘੇਰਾ ਪੈ ਗਿਆ, ਸਿੰਘ ਵੀ ਕਾਫੀ ਸ਼ਹੀਦ ਹੋ ਗਏ। ਅਤੇ ਜਦੋਂ ਘੇਰਾ ਪੈ ਗਿਆ ਹੈ ਉਸ ਵਕਤ ਬਾਬੇ ਬੰਦੇ ਸਿੰਘ ਨੇ ਐਵੇਂ ਥੋੜ੍ਹਾ ਝਾਕਾ ਜਿਹਾ ਦੇਣ ਵਾਸਤੇ ਠਾਣ ਹੋਏ ਹੈ, ਇਹ ਤੁਰਕ ਉਸੇ ਲਗਸ਼ ਕਰਕੇ ਕਿਨੇ ਡਿੱਗ ਪਏ ਹੈ, ਇੰਨਾ ਡਰ ਹੈ ਭਿਆਨਕ, ਕਿਉਂਕਿ ਜਾਦੂਗਰ ਮੰਨਦੇ ਸੀ ਬਾਬੇ ਬੰਦੇ ਸਿੰਘ ਜੀ ਨੂੰ। ਅਖੀਰੀ ਫਿਰ ਜਦੋਂ ਤਲਵਾਰ ਲੈ ਕੇ ਲੜੇ ਹੈ, 50 ਜਾੜਾਂ ਨੂੰ ਮਾਰ ਦਿੱਤਾ ਹੈ ਅਤੇ ਅਖੀਰੀ ਘੇਰਾ ਕੱਤ ਲਿਆ ਹੈ, ਇਸ ਤਰ੍ਹਾਂ ਉੱਥੇ ਪਕੜਿਆ ਹੈ। ਇੱਥੇ ਕਵੀ ਜੀ ਲਿਖਦੇ ਵੀ ਚੁੱਪ ਕਰਕੇ ਚੁਬਾਰੇ ਵਿੱਚ ਬੈਠੇ ਹੋਏ ਸੀ ਅਤੇ ਉਹ ਆ ਕੇ ਅਤੇ ਉਹਨਾਂ ਡਰਦਿਆਂ ਬਾਬੇ ਬੰਦੇ ਸਿੰਘ ਨੂੰ ਪਕੜ ਲਿਆ ਹੈ।
ਚੌਪਈ ਫੜ ਬੰਦੇ ਕੋ ਬਾਹਰ ਲਿਆਏ,
ਇਸ ਪ੍ਰਕਾਰ ਚੁਬਾਰੇ ਵਿੱਚੋਂ ਫੜ ਕੇ ਬਾਬੇ ਬੰਦੇ ਨੂੰ ਬਾਹਰ ਲਿਆਏ ਹਨ।
ਲੋਹ ਪਿੰਜਰੇ ਤਬ ਲਿਓ ਪਾਏ,
ਤਦੋਂ ਇੰਨਾ ਕਹਿੰਦੇ ਡਰ ਹੈ, ਲੋਹੇ ਦੇ ਪਿੰਜਰੇ ਦੇ ਵਿੱਚ ਬਾਬੇ ਬੰਦੇ ਸਿੰਘ ਨੂੰ ਕੈਦ ਕਰ ਲਿਆ ਹੈ। ਇਹ ਮਾਘ ਫੱਗਣ ਦੇ ਮਹੀਨਿਆਂ ਦੀ ਗੱਲ ਹੈ, 1778 ਬਿਕਰਮੀ ਸੰਮਤ ਵਿੱਚ ਉਦੋਂ ਹੀ ਬਾਬੇ ਬੰਦੇ ਸਿੰਘ ਨੂੰ ਪਕੜਿਆ ਹੈ।
ਔਰ ਸੰਗਲ ਥਾਏ ਚਾਰ ਅੜਾਏ,
ਚਾਰ ਜਿਹੜੇ ਕਹਿੰਦੇ ਸੰਗਲ ਹੈ ਉਹ ਉੱਤੋਂ ਦੀ ਸੁੱਟ ਕੇ ਅੜਾ ਦਿੱਤੇ ਹਨ।
ਪੱਗ ਬੇੜੀ ਗਲ ਤਬਕ ਘਤਾਏ,
ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਦਿੱਤੀਆਂ। ਗਲ ਦੇ ਵਿੱਚ ਚਮੜੇ ਦਾ ਇੱਕ ਤਬਕਾ ਜਿਹਾ ਹੁੰਦਾ ਹੈ, ਉਹ ਘੇਰਾ ਜਿਹਾ ਕੱਤਿਆ ਹੁੰਦਾ, ਉਹ ਕਹਿੰਦੇ ਤਬਕਾ ਗਲ ਦੇ ਵਿੱਚ ਪਾ ਦਿੱਤਾ। ਪੈਰਾਂ ਵਿੱਚ ਲੋਹੇ ਦੀਆਂ ਬੇੜੀਆਂ ਪਾ ਦਿੱਤੀਆਂ ਹਨ।
ਹੱਥ ਹਥੌੜੀ ਲੱਕ ਜੰਜੀਰ,
ਇਸ ਪ੍ਰਕਾਰ ਹੱਥ ਨੂੰ ਹੱਥ ਘੜੀਆਂ ਲਾ ਦਿੱਤੀਆਂ, ਲੱਕ ਦੇ ਵਿੱਚ ਜੰਜੀਰਾਂ ਮਾਰ ਦਿੱਤੀਆਂ ਸੰਗਲਾਂ ਦੀਆਂ, ਸੰਗਲਾਂ ਦੇ ਨਾਲ ਹੀ ਭਰ ਦਿੱਤਾ। ਇੰਨਾ ਇਹਨਾਂ ਨੂੰ ਡਰ ਹੈ ਬਾਬੇ ਬੰਦੇ ਸਿੰਘ ਦਾ।
ਬੰਦਾ ਬੰਦਿਓ ਇਤ ਤਦਬੀਰ,
ਕਹਿੰਦੇ ਇਸ ਪ੍ਰਕਾਰ ਬਾਬੇ ਬੰਦੇ ਸਿੰਘ ਨੂੰ ਇਸ ਤਰੀਕੇ ਦੇ ਨਾਲ ਬੜੀ ਤਰ੍ਹਾਂ ਪੂਰੀ ਤਕੜਾਈ ਕਰਕੇ ਇਹ ਤੁਰਕਾਂ ਨੇ ਬੰਨਿਆ ਹੈ।
ਦੋਏ ਤਰਫ ਦੋਏ ਮੁਗਲ ਬਹਾਏ,
ਤੇ ਕੀ ਕੀਤਾ ਵੀ ਦੋਵੇਂ ਤਰਫ ਵੀ ਕਿਤੇ ਬੰਦਾ ਸਿੰਘ ਭੱਜ ਨਾ ਜਾਵੇ। ਦੋਵਾਂ ਤਰਫ ਕਹਿੰਦੇ ਮੁਗਲ ਬਹਾ ਦਿੱਤੇ, ਆਪਣੇ ਜਿਹੜੇ ਬੰਦੇ ਛਪਾਈ ਉਹ ਵੀ ਬੰਨ ਦਿੱਤੇ ਨਾਲ ਪਿੰਜਰੇ ਦੇ
ਨਾਲ, ਉਸੇ ਕੇ ਓਏ ਨਰੜਾਏ,
ਉਹ ਵੀ ਜੋੜ ਦਿੱਤੇ ਨਾਲ ਹੀ ਬੰਨ ਦਿੱਤੇ ਆ ਵੀ ਬੰਦਾ ਸਿੰਘ ਦੇ ਭੱਜ ਨਾ ਜਾਵੇ, ਤੇ ਇਹਨਾਂ ਨੂੰ ਵੀ ਬੰਨ ਦਿੱਤਾ ਨਾਲ ਵੀ ਇਹ ਵੀ ਕਿਤੇ ਡਰਦੇ ਮਾਰੇ ਨਾ ਭੱਜ ਜਾਣ, ਜਿਸ ਕਰਕੇ ਨਾਲ ਬੰਨਿਆ ਹੋਇਆ ਚੰਗੀ ਤਰ੍ਹਾਂ ਵੀ ਬੰਦਾ ਸਿੰਘ ਸੁਣਿਆ ਵੀ ਉੱਡ ਜਾਂਦਾ ਹੈ। ਆ ਉੱਡੂਗਾ ਤੇ ਪਿੰਜਰਾ ਹੈ ਨਾਲ, ਆ ਦੋ ਬੰਨੇ ਕਿੰਨਾ ਭਾਰ ਲੈ ਕੇ ਉੱਡੂਗਾ ਨਾ। ਇਸ ਤਰ੍ਹਾਂ ਬੜੀ ਤਕੜਾਈ ਕੀਤੀ ਹੋਈ ਹੈ।
ਕਹੇ ਬੰਦਾ ਮਤ ਜਾਵੇ ਉੱਡ,
ਆਪੋ ਵਿੱਚ ਹੀ ਕਹਿੰਦੇ ਹੈ ਆ ਤੁਸੀਂ ਹਲੇ ਵੀ ਪੂਰੀ ਤਕੜਾਈ ਨਹੀਂ ਕੀਤੀ ਹੈ। ਮਤਾਂ ਕਿਤੇ ਕਹਿੰਦੇ ਬੰਦਾ ਸਿੰਘ ਆਪਣੀ ਸ਼ਕਤੀ ਸਿੱਧੀ ਦੇ ਨਾਲ ਕਿਤੇ ਉੱਡੀ ਜਾਂਦਾ ਹੋਵੇ।
ਨਾਲ ਗੱਡੇ ਦਏ ਸੰਗਲ ਗੱਡ,
ਉਹਨੇ ਕੀ ਕੀਤਾ ਗੱਡੇ ਦੇ ਉੱਪਰ ਪਿੰਜਰਾ ਰੱਖ ਕੇ ਨਾ, ਤੇ ਉਹਦੇ 'ਤੇ ਰੱਖ ਕੇ ਉੱਤੋਂ ਦੀ ਸੰਗਲ ਸੁੱਟ ਕੇ ਕਿਲੇ ਕਿੱਲ ਗੱਡ ਗੱਡ ਕੇ ਉਹ ਗੱਡੇ ਦੇ ਵਿੱਚ ਠੋਕ ਦਿੱਤੇ ਆ ਵੀ ਬੰਦਾ ਸਿੰਘ ਜੇ ਉੱਡਣ ਲੱਗੂਗਾ ਤੇ ਪਿੰਜਰਾ ਤਾਂ ਚਲੋ ਮਾਨੋ ਇਕੱਲਾ ਹੀ ਹੈ, ਆ ਹੁਣ ਗੱਡਾ ਨਾਲ ਬੰਨ ਦੇਵਾਂਗੇ ਚੰਗੀ ਤਰ੍ਹਾਂ ਕਿੱਲ ਠੋਕ ਕੇ, ਤੇ ਗੱਡਾ ਭਾਰੀ ਹੈ ਫਿਰ ਉੱਡੇਗਾ ਨਹੀਂ। ਇਸ ਤਰ੍ਹਾਂ ਪੂਰੀ ਤਕੜਾਈ ਕੀਤੀ ਹੋਈ ਹੈ। ਅਤੇ ਉਹ ਜੇ ਇੱਦਾਂ ਵੀ ਆਉਂਦਾ ਹੈ ਕਿ ਮਾਘ ਫੱਗਣ 1778 ਵਿੱਚ ਬਾਬੇ ਬੰਦੇ ਸਿੰਘ ਨੂੰ ਪਕੜ ਲਿਆ ਹੈ, ਅਤੇ ਉਸ ਵਕਤ ਇੱਥੇ ਤਾਂ ਨਹੀਂ ਲਿਖਿਆ ਹੈ, ਉੱਥੇ ਤਵਾਰੀਖ 'ਚ ਲਿਖਿਆ ਵੀ ਬਾਬੇ ਬੰਦੇ ਸਿੰਘ ਦੀ ਇੱਕ ਇਸਤਰੀ ਘਰਵਾਲੀ, ਇਸੇ ਤਰ੍ਹਾਂ ਉਹਨਾਂ ਦਾ ਪੁੱਤਰ, ਅਤੇ ਨਾਲ ਸਿੰਘ ਜਿਹੜੇ ਪਕੜਦੇ 500 ਜਿਹੜਾ ਸਿੰਘ ਸੀ ਨਾਲ, ਉਹਨਾਂ ਨੂੰ ਪਕੜ ਲਿਆ। ਪਕੜ ਕਰਕੇ ਅਤੇ ਫਿਰ ਜਿਹੜਾ ਹੈ ਇਹਨਾਂ ਨੂੰ ਖਿਚੜੀ ਖਵਾ ਕੇ ਅਤੇ ਗੱਡਿਆਂ ਦੇ ਉੱਪਰ ਲੱਦ ਕੇ ਅਤੇ ਲਾਹੌਰ ਵੱਲ ਨੂੰ ਤੋਰ ਦਿੱਤਾ।
ਤੋਰ ਦਿਓ ਸੋ ਦਿੱਲੀ ਰਾਹੋ,
ਅਤੇ ਲਾਹੌਰ ਵੱਲ ਨੂੰ ਜਦੋਂ ਤੋਰ ਦਿੱਤਾ ਹੈ ਨਾ, ਇਹਨਾਂ ਵਿੱਚ ਇੱਕ ਨਾਰ ਸਿੰਘ ਸਿੱਖ ਸੀ। ਉਹ ਨਾਰ ਸਿੰਘ ਜਿਹੜਾ ਸਿੱਖ ਸੀ ਉਹਨੇ ਵਜ਼ੀਰ ਖਾਨ ਫੌਜਦਾਰ ਸੀ, ਇੱਕ ਤਾਂ ਸੂਬੇਦਾਰ ਸੀ ਨਾ, ਉਸਦੇ ਬਾਬੇ ਬੰਦੇ ਸਿੰਘ ਨੇ ਮਾਰਿਆ। ਇੱਕ ਨਾਰ ਸਿੰਘ ਨੇ ਵਜ਼ੀਰ ਖਾਨ ਫੌਜਦਾਰ ਸੀ ਉਹਨੂੰ ਮਾਰਿਆ ਸੀ, ਅਤੇ ਉਹਨੂੰ ਜਦੋਂ ਮਾਰਿਆ ਹੁਣ ਲਾਹੌਰ ਵਿੱਚ ਦੀ ਜਦੋਂ ਸਿੰਘਾਂ ਨੂੰ ਖੜ ਰਹੇ ਹੈ, ਉਹਦੀ ਜਿਹੜੀ ਮਾਈ ਉਹ ਕੋਠੇ ਦੀ ਛੱਤ 'ਤੇ ਚੜ੍ਹੀ, ਉਹਨੇ ਪੱਥਰ ਫੜ ਕੇ ਇੰਨੀ ਜ਼ੋਰ ਦੀ ਨਾਰ ਸਿੰਘ ਦੇ ਸਿਰ ਵਿੱਚ ਮਾਰਿਆ, ਅਤੇ ਉਹ ਮਾਰਦੇ ਸਾਰ ਹੀ ਉਹ ਪੱਥਰ ਜਾਨ ਲੈ ਬੈਠਾ ਭਾਈ ਨਾਰ ਸਿੰਘ ਦੀ। ਇਸ ਤਰ੍ਹਾਂ ਹੋਰ ਵੀ ਲੋਕ ਲਾਹੌਰ ਦੇ ਰੌਲਾ ਪਾਉਣ ਲੱਗੇ। ਜਦੋਂ ਰੌਲਾ ਪਾਉਣ ਲੱਗੇ ਤਾਂ ਇਹ ਜ਼ਕਰੀਆ ਖਾਨ ਨੇ ਕੀ ਕੀਤਾ ਵੀ ਰੌਲਾ ਪੈਂਦਾ ਵੇਖ ਕਰਕੇ ਉਸੇ ਵੇਲੇ ਸਿੰਘਾਂ ਨੂੰ ਹੱਥ ਘੜੀਆਂ ਲਵਾ ਦਿੱਤੀਆਂ, ਪੈਰਾਂ 'ਚ ਬੇੜੀਆਂ ਪਾ ਦਿੱਤੀਆਂ, ਦਿੱਲੀ ਵੱਲ ਤੋਰ ਦਿੱਤਾ। ਅਤੇ ਦਿੱਲੀ ਵੱਲ ਜਦੋਂ ਤੋਰ ਦਿੱਤਾ ਹੈ ਤਾਂ ਰਸਤੇ ਵਿੱਚ ਸਰਹੰਦ ਆਉਂਦਾ ਹੈ, ਅਤੇ ਸਿੰਘ ਜਿਹੜੇ ਗੁਰਬਾਣੀ ਪੜ੍ਹਦੇ ਜਾਂਦੇ, ਸ਼ਬਦ ਪੜ੍ਹਦੇ ਜਾਂਦੇ ਹੈ। ਇਹਨਾਂ ਸਰਹੰਦ ਵਿੱਚ ਤਾਂ ਖੜਿਆ ਵੀ ਸਰਹੰਦ ਨੂੰ ਹੁਣ ਦੁਖੀ ਬੜਾ ਕੀਤਾ ਸੀ ਸਿੰਘਾਂ ਨੇ, ਜਦੋਂ ਪਹਿਲਾਂ ਜਿੱਤ ਪ੍ਰਾਪਤ ਕੀਤੀ, ਬੜੀ ਇੱਟ ਨਾ ਇੱਟ ਖੜਕਾਈ ਸੀ ਸਰਹੰਦ ਦੀ। ਉੱਥੇ ਵਿਖਾਉਣ ਵਾਸਤੇ, ਲੋਕਾਂ 'ਤੇ ਪ੍ਰਭਾਵ ਪਾਉਣ ਵਾਸਤੇ, ਨਾਲੇ ਇਹਨਾਂ ਦੇ ਤੁਰਕ ਸਾਥੀ ਵੱਸਦੇ ਸੀ ਸਰਹੰਦ ਦੇ ਵਿੱਚ, ਉਹਨਾਂ ਨੂੰ ਵਿਖਾਉਣ ਵਾਸਤੇ, ਅਤੇ ਨਾਲ ਹਿੰਦੂ ਲੋਕਾਂ ਨੂੰ ਵਿਖਾਉਣ ਵਾਸਤੇ ਵੀ ਆ ਸਾਡੇ ਨਾਲ ਵਾਸਤਾ ਪਿਆ ਸੀ, ਵੇਖੋ ਅਸੀਂ ਕੀ ਹਾਲ ਕਰਦੇ ਹਾਂ। ਇਸ ਤਰ੍ਹਾਂ ਜਲੂਸ ਇਹਨਾਂ ਕੱਢਿਆ ਸਰਹੰਦ ਦੇ ਵਿੱਚ, ਅਤੇ ਜਦੋਂ ਉੱਥੇ ਗਏ ਆ ਅਤੇ ਸਿੱਖ ਜਿਹੜੇ ਵਿਚਾਰੇ ਉਹਨਾਂ ਨੂੰ ਵੇਖ ਵੇਖ ਕੇ, ਇਹ ਤੁਰਕ ਲੋਕ ਜਿਹੜੇ ਵੱਸਦੇ ਸੀ ਸਰਹੰਦ ਦੇ ਵਿੱਚ, ਗਾਲਾਂ ਕੱਢਦੇ ਬੜੀਆਂ, ਅਤੇ ਸਿੰਘ ਕਿਹੜੇ ਅੱਗੋਂ ਘੱਟ ਹੈ, ਸਿੰਘ ਉਹ ਇੱਕ ਗਾਲ ਕੱਢਦੇ ਅੱਗੋਂ 100 ਗਾਲ ਕੱਢਦੇ ਅੱਗੋਂ, ਜਦੋਂ ਗਾਲਾਂ ਕੱਢਦੇ ਫਿਰ ਅਖੀਰੀ ਉਹ ਰੇਟਾਂ ਰੋੜੇ ਲੈ ਕੇ ਸਿੰਘਾਂ ਨੂੰ ਮਾਰਨ ਲੱਗ ਪਏ। ਇਸ ਤਰ੍ਹਾਂ ਸਰਹੰਦ ਦੇ ਵਿੱਚ ਸਿੰਘਾਂ ਦਾ ਜਿਹੜਾ ਜਲੂਸ ਕੱਢਿਆ ਸੀ,
ਛੋਟੀ ਵੱਡੀ ਲਿਓ ਮੰਜਲੀ ਲਾਹੇ,
ਤੇ ਛੋਟੀਆਂ ਵੱਡੀਆਂ ਮੰਜਲਾਂ ਮੰਜਲੀ ਜਾਂਦੇ ਜਾਂਦੇ ਸਿੱਖਾਂ ਦੇ ਜਿਹੜੇ ਸਿਰ ਸੀ ਉਹ ਸਿੱਖਾਂ ਦੇ ਸਿਰ ਨਾ ਇਹਨਾਂ ਤੁਰਕਾਂ ਨੇ ਕੀ ਕੀਤਾ, ਇਹਨਾਂ ਦੇ ਹੋਰ ਵੀ ਸਰਦਾਰ ਸੀ ਉਹ ਨੇਜਿਆਂ ਦੇ ਉੱਪਰ ਟੰਗੇ ਹੋਏ ਸੀ, ਜਵਾਨ ਜਵਾਨ ਸਿੱਖਾਂ ਦੇ ਸਿਰ ਰੋ ਕੇ ਨੇਜਿਆਂ ਦੇ, ਅਤੇ ਮੰਜਲੋ ਮੰਜਲੀ ਜਿਹੜਾ ਹੈ ਉਹ ਜਾ ਰਹੇ ਇਸ ਦਿੱਲੀ ਨੂੰ। ਇਸ ਤਰ੍ਹਾਂ ਜਦੋਂ ਲਾਹੌਰ ਦੇ ਵਿੱਚ ਸਿੰਘ ਸਿੱਧੀਆਂ ਗਾਲਾਂ ਕੱਢਦੇ ਹੈ ਨਾ, ਕਿਉਂਕਿ ਤੁਰਕ ਬੜੀਆਂ ਗਾਲਾਂ ਕੱਢਦੇ ਸੀ ਕਿ ਤੁਸੀਂ ਸਾਨੂੰ ਜਾੜਿਆ ਹੈ, ਤੁਸੀਂ ਕਾਫਰ ਹੋ, ਕਦੀ ਕੁਝ ਹੋ, ਇਸੇ ਤਰ੍ਹਾਂ ਸਿੰਘ ਕਹਿੰਦੇ ਵੀ ਤੁਸੀਂ ਬੇਈਮਾਨ ਹੋ, ਕੁੱਤੇ ਹੋ। ਅਤੇ ਉਸ ਵਕਤ ਲੋਕਾਂ ਵਿੱਚ ਬੜਾ ਰੌਲਾ ਪੈਂਦਾ ਸੀ। ਉਸ ਵਕਤ ਇਹ ਜਿਹੜਾ ਜ਼ਕਰੀਆ ਖਾਨ ਹੈ ਇਹਦੇ ਨਾਲ ਇੱਕ ਸਰਦਾਰ ਸੀ ਮੁਹੰਮਦ ਜਾਫਰ ਖਾਨ, ਇਹਨਾਂ ਨੇ ਤਾਂ ਫਿਰ ਜ਼ੁਲਮ ਦੀ ਹੱਦ ਹੀ ਕਰ ਦਿੱਤੀ। ਉਸ ਵਕਤ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਨਾ ਫਰਕਸ਼ੀਅਰ ਨੂੰ ਇਹਨਾਂ ਨੇ ਪਿੰਡੋ ਪਿੰਡੀ ਕੀ ਕੀਤਾ ਵੀ ਸਿੰਘ ਫੜਨੇ ਸ਼ੁਰੂ ਕਰ ਦਿੱਤੇ, ਜਿੱਥੇ ਸਿੰਘ ਮਿਲੇ ਉੱਥੋਂ ਸਿੰਘ ਫੜ ਲੈਣ, ਅਤੇ ਨਾਲ ਦੀ ਨਾਲ ਜਿਹੜੇ ਹਿੰਦੂ ਸੀ ਕੋਈ ਵਿਚਾਰੇ ਕੇਸ ਦਾੜੀਆਂ ਵਾਲੇ ਉਹਨਾਂ ਨੂੰ ਵੀ ਪਕੜ ਲਿਆ ਹੈ। ਸਿੰਘ ਤਾਂ ਸਾਰਾ ਸੀ 500-600 ਹਿੰਦੂ ਮਿਲਾ ਮਿਲੋ ਕੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ 1000-1200 ਇਕੱਠਾ ਕਰ ਲਿਆ ਹੈ, ਅਤੇ ਉੱਥੇ ਲੈ ਕੇ ਜਦੋਂ ਜਾ ਰਹੇ ਆ ਅਤੇ ਜਦੋਂ ਬਾਦਸ਼ਾਹ ਨੇ ਸੁਣਿਆ ਫਰਕਸ਼ੀਅਰ ਨੇ ਵੀ ਇਹ ਆ ਰਹੇ ਹੈ, ਇਹਨੇ ਆਪਣਾ ਇਤਮਾਦੁਲ ਦੌਲਾ ਇੱਕ ਇਹਦਾ ਵਜ਼ੀਰ ਸੀ, ਇੱਕ ਸੀ ਮੁਹੰਮਦ ਅਮੀਨ, ਉਹਨਾਂ ਨੂੰ ਇਹਨੇ ਕਿਹਾ ਵੀ ਇਹ ਸਿੰਘ ਆ ਰਹੇ ਆ, ਸਿੱਖ ਆ ਰਹੇ ਆ, ਅਤੇ ਕੁਝ ਐਸਾ ਕਰ ਦਿੱਤਾ ਜਾਵੇ ਵੀ ਲੋਕਾਂ ਨੂੰ ਡਰ ਬਹਿ ਜਾਵੇ, ਐਸਾ ਕਰਕੇ ਇਹਨਾਂ ਨੂੰ ਲਿਆਉਣਾ ਹੈ। ਅਤੇ ਫਿਰ ਉਸ ਵਕਤ ਜਿਹੜੇ ਸੀ ਇਹਦੇ ਕੋਈ ਹੋਰ ਫੌਜਦਾਰ ਤੁਰਕ ਲੋਕ ਸਰਦਾਰ ਸੀ, ਅਤੇ ਉਹਨਾਂ ਨੇ 3000 ਸਿੰਘਾਂ ਦੇ ਸਿਰ ਜਿਹੜੇ ਨੇਜਿਆਂ ਵਿੱਚ ਪਰੋ ਕੇ ਇਸੇ ਤਰ੍ਹਾਂ ਨਵੇਂ ਪੁਰਾਣੇ ਹਿੰਦੂਆਂ ਦੇ ਪਰੋ ਕੇ ਅਤੇ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ, ਅਤੇ ਉਹਨਾਂ ਨੇ ਕੀ ਕੀਤਾ ਅੱਗੇ ਜਾ ਕੇ ਨੇਜਿਆਂ ਦੇ ਟਾਂਗੇ ਅੱਗੇ ਤੋਰ ਦਿੱਤੇ, ਆਪਣੀ ਤੁਰਕ ਫੌਜ ਨੇਜਿਆਂ ਦੇ ਉੱਤੇ ਸਿਰ ਟੰਗੇ ਹੋਏ ਹੈ, ਅਤੇ ਮਗਰ ਜਿਹੜੇ ਸਿੰਘ ਸੀ ਉਹਨਾਂ ਦੇ ਮੂੰਹ ਕਾਲੇ ਕਰ ਕਰਕੇ ਨਾ ਅਤੇ ਗੱਡਿਆਂ ਉੱਤੇ ਪਾਏ ਹੋਏ ਆ, ਪਰ ਸਿੱਖ ਵਿਚਾਰੇ ਇਹਨੂੰ ਕੋਈ ਪਰਵਾਹ ਨਹੀਂ ਹੈ, ਹਲਕ ਸੋਗ 'ਤੇ ਰਹੇ ਨਿਆਰੋ, ਕੋਈ ਮਾਣ ਬਮਾਣ ਹੈ ਨਹੀਂ ਹੈ, ਗੁਰਬਾਣੀ ਪੜ੍ਹਦੇ ਜਾ ਰਹੇ ਹੈ। ਅਤੇ ਉਹਦੇ ਪਿੱਛੇ ਬਾਬੇ ਜਿਹੜੇ ਬਾਬਾ ਬਾਜ ਸਿੰਘ ਜੀ, ਬਾਬਾ ਬਾਘ ਸਿੰਘ ਜੀ, ਉਹਨਾਂ ਨੂੰ ਊਠਿਆਂ 'ਤੇ ਬਿਠਾਇਆ ਹੋਇਆ ਹੈ, ਉਹਨਾਂ ਦੇ ਪਿੱਛੇ ਬਾਬੇ ਬੰਦੇ ਸਿੰਘ ਦੀ ਘਰਵਾਲੀ ਸੁਬਦਨੀ, ਇਸੇ ਤਰ੍ਹਾਂ ਪੁੱਤਰ ਦੇ ਬਾਬੇ ਬੰਦੇ ਸਿੰਘ ਦਾ ਪਿੰਜਰਾ ਮਗਰ ਤੋਰਿਆ ਹੋਇਆ ਹੈ। ਤੋਰਦੇ ਤੋਰਦੇ ਇਸ ਤਰ੍ਹਾਂ ਇਹ ਦਿੱਲੀ ਵੱਲ ਨੂੰ ਲੈ ਜਾ ਰਹੇ ਮੰਜਲੋ ਮੰਜਲੀ,
ਸਿੱਖ ਬੰਦੇ ਸੰਗ ਬੰਦ ਜੋ ਤੋਰੇ,
ਇਸ ਤਰ੍ਹਾਂ ਬਾਬੇ ਬੰਦੇ ਸਿੰਘ ਦੇ ਨਾਲ ਸਿੱਖ ਬੰਨ ਕੇ ਕਹਿੰਦੇ 500 ਜਿਹੜਾ ਸਿੰਘ ਸੀ, 500-600 ਸਿੰਘ ਸੀ, ਇਸ ਤਰ੍ਹਾਂ ਹਿੰਦੂ ਮਲਾਮ ਲੋਕ 1000-1200 ਕਰਕੇ ਤੋਰ ਦਿੱਤਾ ਹੈ।
ਦੋਏ ਦੋਏ ਇੱਕ ਇੱਕ ਬੇੜੀ ਜੋੜੇ,
ਤੇ ਕੀ ਕੀਤਾ ਉਹਨਾਂ ਸਿੱਖਾਂ ਨੂੰ ਇੱਕ ਇੱਕ ਬੇੜੀ ਦੇ ਵਿੱਚ ਨਾ ਦੋਵਾਂ ਦੋਵਾਂ ਸਿੱਖਾਂ ਦੇ ਇੱਕ ਇੱਕ ਪੈਰ ਪਾਇਆ ਹੋਇਆ, ਵੀ ਇੱਕ ਕੁੰਡੇ ਦੇ ਵਿੱਚ ਦੋ ਦੋ ਪੈਰ ਪਾਏ, ਇੱਕ ਉਸ ਸਿੱਖ ਦਾ ਇਸ ਉਸ ਸਿੱਖ ਦਾ,
ਇੱਕ ਪਾਸਨ ਉਨਕੇ ਹੱਥ ਜੋੜੇ,
ਇੱਕ ਜਿਹੜਾ ਸੀ ਨਾ ਇੱਕ ਪਾਸੇ ਦੇ ਕਹਿੰਦੇ ਉਹ ਖਾਲੀ ਹੈ, ਇੱਕ ਪਾਸੇ ਕੀ ਕੀਤਾ ਹੈ ਵੀ ਇੱਕ ਹੱਥ ਜਿਹੜੀ ਘੜੀ ਲਾਈ ਹੋਈ ਹੈ, ਦੋਵਾਂ ਸਿੱਖਾਂ ਦੇ ਇੱਕ ਹੱਥ ਘੜੀ ਲੱਗੀ ਹੋਈ ਹੈ, ਇੱਕ ਇੱਕ ਹੱਥ ਜਿਹੜਾ ਉਹ ਖਾਲੀ ਛੱਡਿਆ ਹੋਇਆ ਹੈ,
ਇੱਕ ਇੱਕ ਛੋਟੇ ਕਿਰਿਆ ਲੋੜੇ,
ਉਹ ਕਿਉਂ ਛੱਡਿਆ ਵੀ ਕਿਰਿਆ ਕਰਨ ਵਾਸਤੇ ਕੁਝ ਖਾਣਾ ਪੀਣਾ ਹੋਵੇ, ਕੋਈ ਲਘੂ ਸ਼ੰਕਾ ਕੋਈ ਕਿਰਿਆ ਕਰਨੀ ਹੋਵੇ ਐਸਾ ਚਾਹੁਣ, ਜਿਸ ਕਰਕੇ ਇੱਕ ਇੱਕ ਹੱਥ ਜਿਹੜਾ ਉਹ ਖਾਲੀ ਛੱਡਿਆ ਹੋਇਆ ਹੈ।
ਦੋਹਰਾ ਤੋਂ ਵੀ ਗੱਡਿਆਂ ਪਰ ਬੰਦੇ,
ਕਹਿੰਦੇ ਤਾਂ ਜਿਹੜੇ ਇਸੇ ਪ੍ਰਕਾਰ ਕਹਿੰਦੇ ਗੱਡਿਆਂ ਦੇ ਉੱਪਰ ਜਿਹੜੇ ਬਾਬੇ ਬੰਦੇ ਸਿੰਘ ਦੇ ਸਿੱਖ ਤੇ ਬਾਬਾ ਬੰਦਾ ਸਿੰਘ ਸੀ,
ਦੀਨੋ ਰਿਜਕ ਲਗਾਏ,
ਤੇ ਉਹਨਾਂ ਦਾ ਰਿਜਕ ਲਾ ਦਿੱਤਾ, ਪਹਿਲਾਂ ਤੇ ਬੰਦ ਕੀਤਾ ਸੀ ਨਾ ਕਿਲੇ ਦੇ ਵਿੱਚ ਕੁਝ ਨਹੀਂ ਦਿੰਦੇ ਸੀ, ਹੁਣ ਰਿਜਕ ਲਾ ਦਿੱਤਾ ਬਾਬੇ ਬੰਦੇ ਸਿੰਘ ਦੇ ਡਰ ਦੇ ਮਾਰਿਆਂ ਨੇ ਵੀ ਇਹਨਾਂ ਨੂੰ ਕੁਝ ਖਾਣ ਪੀਣ ਵਾਸਤੇ ਦਿੱਤਾ ਜਾਵੇ।
ਭੁੰਨਾ ਕੱਚਾ ਜਿਮ ਬਣੇ,
ਤੇ ਕੀ ਕਰਦੇ ਆ ਭੁੰਨਾ ਕੱਚਾ ਜਿਮ ਵੀ ਬਣਾ ਦਿੰਦੇ ਹਨ,
ਤਿਮ ਸਿੱਖ ਲੈਵੇ ਖਾਏ,
ਸਿੱਖ ਰੱਬ ਦਾ ਸ਼ੁਕਰ ਕਰਦੇ ਹੋਏ ਕਹਿੰਦੇ ਕੱਚਾ ਭੁੰਨਿਆ ਖਾ ਲੈਂਦੇ, ਕਿਉਂਕਿ ਵਿਚਾਰੇ ਭੁੱਖੇ ਬੜੇ ਸਮੇਂ ਦੇ ਰਹੇ ਸੀ, ਅਜਿਹੋ ਜਿਹਾ ਮਿਲਦਾ ਸ਼ੱਕ ਸ਼ਕਾ ਲੈਂਦੇ ਹਨ।
ਚੌ ਪਈ ਸਭ ਹੀ ਪਕੜ ਸਾਥੇ ਜਾਏ,
ਇਸ ਪ੍ਰਕਾਰ ਸਾਰਿਆਂ ਨੂੰ ਪਕੜ ਕੇ ਹੋ ਪਕੜ ਕਰਦੇ ਹੋਏ ਤੇ ਨਾਲ ਨਾਲ ਹੀ ਫੌਜਦਾਰ ਜਾ ਰਹੇ ਤੇ ਬੰਦੇ ਸਿੰਘ ਹੋਣੀ ਵੀ ਨਾਲ ਹੀ ਜਾ ਰਹੇ ਹਨ।
ਬੜੇ ਬਾਣੀਆਂ ਨਹਿ ਸੰਕਾਹੇ,
ਸਿੰਘ ਕਹਿੰਦੇ ਬਾਣੀ ਪੜਦੇ ਜਾਂਦੇ ਵਿਰਾਗ ਮਈ ਤੇ ਕਹਿੰਦੇ ਸੰਗਾ ਨੀ ਕਰਦੇ ਡਰਦੇ ਨੀ ਹੈ ਭੋਰਾ ਵੀ।
ਇੱਕ ਹੱਥ ਤੇ ਰਬਾਬ ਵਜਾਵੇ,
ਕਹਿੰਦੇ ਇੱਕ ਹੱਥ ਤੇ ਖਾਲੀ ਹੈ, ਇੱਕ ਹੱਥ ਤੇ ਬੱਜਾ ਹੋਇਆ, ਇੱਕ ਹੱਥ ਦੇ ਨਾਲ ਹੀ ਕਿਉਂਕਿ ਸਾਜ ਕੀਰਤਨ ਵਾਲੇ ਤੇ ਹੈ ਹੀ ਸੀ ਇਹਨਾਂ ਕੋਲ। ਉਹ ਵਿਚਾਰਿਆਂ ਨੇ ਕਹਿੰਦੇ ਲਏ ਹੋਏ ਆ, ਜਦੋਂ ਕਿਲੇ ਚ ਨਿਕਲੇ ਆ ਤੇ ਉਹਦੇ ਨਾਲ ਹੀ ਰਬਾਬ ਵਜਾਏ ਜਾਂਦੇ ਹਨ।
ਸ਼ਸਤਰ ਗਿਰੇ ਉਨ ਚੁੱਕੇ ਨਾ ਜਾਵੇ,
ਤੇ ਕਈ ਵਿਚਾਰੇ ਦੇ ਇੰਨੇ ਸਰੀਰ ਦੇ ਮਾੜੇ ਕਹਿੰਦੇ ਹੋਏ ਪਏ ਸਰੀਰ ਕਰਕੇ ਸ਼ਸਤਰ ਵਿਚਾਰੇ ਚ ਡਿੱਗ ਪੈਂਦਾ ਤੇ ਫਿਰ ਚੁੱਕਿਆ ਹੀ ਨਹੀਂ ਜਾਂਦਾ।
ਸ਼ਬਦ ਪੜੇ ਜੋ ਮਰਨੇ ਵਾਲੇ,
ਕਹਿੰਦੇ ਸ਼ਬਦ ਪੜਦੇ ਆ ਜਿਹੜੇ ਵਿਰਾਗ ਮਈ ਆ ਜਿਹੜੇ ਚੜ੍ਹਾਈ ਦੇ ਸਮੇਂ ਪੜੇ ਜਾਂਦੇ ਆ, ਜਿਵੇਂ ਪਵਨ ਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਮਨ ਹਾਰੇ ਕੀ ਕਮਨ ਟੇਕ। ਇਸ ਤਰ੍ਹਾਂ ਜਿਹੜੇ ਸ਼ਬਦ ਵਿਰਾਗਮਈ ਹੈ, ਵਿਰਾਗਮਈ ਬਾਣੀ ਜਿਹੜੀ ਪੜ੍ਹਦੇ ਜਾਂਦੇ ਹਨ।
ਜੀਵਨ ਝੂਠੋ ਸ਼ਬਦ ਉਚਾਰੇ,
ਇਸ ਤਰ੍ਹਾਂ ਹੀ ਕਹਿੰਦੇ ਆ ਜਗ ਰਚਨਾ ਸਭ ਝੂਠ ਹੈ, ਜਾਨ ਲੈ ਹੋ ਰੇ ਮੀਤ। ਇਹ ਜਿਹੜੇ ਸ਼ਬਦ ਹੈ ਇਸ ਜਿਹੜੇ ਵਿਰਾਗਮਈ ਵੀ ਜੀਵਨ ਤੇ ਝੂਠਾ ਹੈ, ਮਰਨਾ ਸੱਚ ਹੈ।
ਸਾਧੋ ਯਹਿ ਮੁਰਦਨ ਕੋ ਗਾਓ,
ਇਹ ਸਾਧੋ ਇਹ ਜਿਹੜਾ ਮੁਰਦਿਆਂ ਦਾ ਗਾਉ ਹੈ ਮਾਤ ਲੋਕ। ਇਸ ਤਰ੍ਹਾਂ ਭਗਤ ਕਬੀਰ ਜੀ ਦੇ ਜਿਹੜੇ ਸ਼ਬਦ ਹੈ ਉਹ ਵੀ ਵਿਰਾਗਮਈ ਪੜ੍ਹਦੇ ਜਾਂਦੇ ਹਨ।
ਯਾ ਜਗ ਮੇ ਕੋ ਰਹਿਣ ਨਾ ਪਾਓ,
ਇਹ ਜਿਹੜਾ ਭਾਈ ਦੁਨੀਆਂ ਦਾ ਮੇਲਾ ਹੈ ਇਹਦੇ ਵਿੱਚ ਕਿਸੇ ਨੇ ਰਹਿਣਾ ਨਹੀਂ ਹੈ, ਸਭ ਨੇ ਇੱਥੋਂ ਤੁਰ ਜਾਣਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਸੇ ਤਰ੍ਹਾਂ ਜਿਹੜੇ ਵਿਰਾਗਮਈ ਸ਼ਬਦ ਹੈ ਨਾ, ਜੋ ਉਪਜਿਓ ਸੋ ਬਿਣਸ ਹੈ, ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ। ਇਸ ਤਰ੍ਹਾਂ ਵਿਰਾਗਮਈ ਬਾਣੀ ਦੇ ਸ਼ਬਦ ਸਿੱਖ ਵਿਚਾਰੇ ਪੜ੍ਹਦੇ ਜਾਂਦੇ ਹਨ।
ਸਿਦਕ ਸਬੂਰੀ ਜਿਸ ਪੈ ਰਹੀ,
ਇਹ ਭਾਈ ਸਿਦਕ ਸਬੂਰੀ ਸਿਦਕ ਸਬਰ ਜਿਨ੍ਹਾਂ ਦੇ ਪਾਸ ਹੈ ਨਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਹੈ। ਅਜੇ ਕੋਈ ਕਹਿ ਦੇਵੇ ਜੀ ਆ ਅਰਬਾਬ ਕਿੱਥੋਂ ਆ ਗਈਆਂ, ਅਸੀਂ ਤਾਂ ਅਜੇ ਸਾਧ ਸੰਗਤ ਜੀ ਜੀਵਨ ਵਿੱਚ ਰਹਿੰਦਾ ਕਈ ਕੌਤਕ ਵੇਖਦੇ ਹਾਂ ਵੀ ਜਿੱਥੇ ਕੁਝ ਨਹੀਂ ਨਾ ਹੋਣ ਵਾਲਾ ਹੁੰਦਾ ਉੱਥੇ ਵੀ ਮਾਰੇ ਕਰ ਦਿੰਦਾ ਹੈ। ਕਰਨ ਹਾਲ ਕਹੋ ਕੁਛ ਅਚਰਜ ਨਾਹੀਂ, ਉਹਨੂੰ ਕੋਈ ਹੈਰਾਨੀ ਨਹੀਂ ਹੈ ਵੀ ਕੋਈ ਕੰਮ ਜਿੱਥੇ ਨਹੀਂ ਹੋਣਾ ਤਾਂ ਉਹ ਵੀ ਕਰ ਦੇਣਾ, ਇਹ ਕੋਈ ਵੱਡੀ ਗੱਲ ਨਹੀਂ। ਉਸ ਵਾਸਤੇ ਸਾਰੇ ਕੰਮ ਹੀ ਉਸਨੇ ਬਣਾਏ ਹੈ। ਅਤੇ ਹੁਣ ਜਿਹੜੇ ਸਿੱਖਾਂ ਦੀ ਸ਼ਰਧਾ ਭਾਵਨਾ ਵੀ ਅਸੀਂ ਕੀਰਤਨ ਕਰਨਾ ਹੈ, ਵਾਹਿਗੁਰੂ ਦੇ ਗੁਣ ਗਾਉਣੇ ਹੈ, ਅਤੇ ਉਹਨਾਂ ਨੂੰ ਰਬਾਬ ਦੇ ਥੋੜ੍ਹੀ ਘਾਟੇ ਹੈ ਵੀ ਰਬਾਬ ਨਹੀਂ ਉਹਨਾਂ ਕੋਲ ਆ ਸਕਦੀ ਹੈ। ਇਸ ਤਰ੍ਹਾਂ ਉਹ ਰਬਾਬ ਦੇ ਸ਼ਬਦ ਵਜਾਉਂਦੇ ਹੋਏ ਜਾਈ ਜਾਂਦੇ ਹੈ। ਕਹਿੰਦੇ ਸਿਦਕ ਸੰਬੂਰੀ ਸਿਦਕ ਸਬਰ ਦੇ ਜਿਹੜੇ ਜਿੰਨਾ ਪਾਸ ਹੈ ਭਾਈ,
ਸੱਚ ਮਜੂਰੀ ਤਿਸੈ ਕਮਈ,
ਆ ਜਿੰਨਾ ਕੋ ਸਿਦਕ ਹੈ, ਗੁਰੂ ਤੇ ਭਰੋਸਾ ਹੈ, ਆ ਗੁਰੂ ਦੇ ਜਿਹੜੇ ਜੀਵਨ ਭਾਣੇ ਵਿੱਚ ਰਹਿ ਕੇ ਸਬਰ ਸੰਤੋਖੀ ਰਹਿੰਦੇ ਹੈ, ਕਹਿੰਦੇ ਉਹਨਾਂ ਨੇ ਭਾਈ ਸੱਚ ਕਮਾਈ ਕੀਤੀ ਹੈ। ਇਹ ਸੱਚੀ ਕਮਾਈ ਹੈ, ਗੁਰੂ ਦੇ ਹੁਕਮ ਵਿੱਚ ਰਹਿਣਾ, ਸਬਰ ਵਿੱਚ ਰਹਿਣਾ, ਸੰਤੋਖ ਵਿੱਚ ਰਹਿਣਾ, ਉਹਦੇ ਕੀਤੇ ਹੋਏ ਨੂੰ ਭਲਾ ਜਾਣਨਾ, ਹਰ ਇੱਕ ਸੋਗ ਤੇ ਰਹੇ ਨਿਆਰੋ ਐਸੀ ਅਵਸਥਾ ਵਿੱਚ ਰਹਿਣਾ। ਆ ਦੁੱਖ ਵੇਖ ਲਓ ਕਿੰਨਾ ਹੈ, ਕਿੰਨੀ ਬੇਪਤੀ ਕੀਤੀ ਗਈ ਸਿੱਖਾਂ ਦੀ, ਕੋਈ ਪਰਵਾਹ ਨਹੀਂ ਹੈ, ਗੁਰੂ ਦਾ ਹੁਕਮ ਮੰਨ ਰਹੇ ਹੈ ਤੇ ਸ਼ਬਦ ਪੜ੍ਹ ਰਹੇ ਹੈ, ਸੱਚੀ ਕਮਾਈ ਹੈ ਭਾਈ ਉਹਨਾਂ ਦੀ।
ਇਮ ਕਰ ਦੁੱਖ ਕੋ ਸੁਖ ਕਰ ਮਾਨਾ,
ਇਸ ਕਰਕੇ ਕਹਿੰਦੇ ਉਹਨਾਂ ਨੇ ਦੁੱਖ ਨੂੰ ਵੀ ਸੁਖ ਕਰਕੇ ਮੰਨਿਆ, ਜੀਵਨ ਮੁਖ ਦੀ ਅਵਸਥਾ ਬਣੀ ਹੋਈ ਹੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਪੁਰਖ ਕਹੀਏ ਜੀਵਨ ਮੁਗਤ। ਜੋ ਵਰਤਾਏ ਸਾਈ ਜੁਗਤ, ਜੋ ਵਰਤਾਉਂਦਾ ਨਾ ਉਹੀ ਜੁਗਤੀ ਸਹੀ ਹੈ, ਜੁਗਤ ਦਭਾਵੇ ਸਾਈ ਭਲੇ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਤਰ੍ਹਾਂ ਉਹ ਸਿੱਖ ਰੱਬ ਦੇ ਭਾਣੇ ਵਿੱਚ ਦੁੱਖ ਨੂੰ ਵੀ ਸੁੱਖ ਕਰਕੇ ਮੰਨ ਰਹੇ, ਜੇ ਦੁੱਖ ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਈ, ਇਹ ਅਵਸਥਾ ਬਣੀ ਹੋਈ ਹੈ।
ਜੀਵਨ ਤਜ ਬਹਿ ਮਰਨ ਮਨ ਠਾਨਾ,
ਆ ਜੀਵਨ ਕਹਿੰਦੇ ਛੱਡ ਦਿੱਤਾ ਹੈ, ਜੀਵਨ ਛੱਡ ਕੇ ਬਹਿ ਗਏ ਹੈ, ਮਰਨ ਨੂੰ ਆਪਣੇ ਮਨ ਵਿੱਚ ਧਾਰਿਆ ਵੀ ਮਰਨਾ ਦੇ ਇੱਕ ਦਿਨ ਹੈ ਹੀ।
ਸ਼ਬਦਨ ਪੜੇ ਕਰੇ ਅਰਦਾਸ,
ਕਹਿੰਦੇ ਸ਼ਬਦ ਪੜਦੇ ਗੁਰਬਾਣੀ ਦੇ ਅਰਦਾਸ अरदास करके नाल कहंदे हे गुरु गोबिंद सिंह महाराज जी, हे गुरु नानक देव महाराज जी।
दुष्ट तुरकन को आखे नाश,
हे सच्चा पातशाह तुरक लोक जालम लोक है, एक कृपा करनी अपने खालस नूं हिम्मत बख्शनी, ए तुरकां दा नाश करन तेरे बच्चे।
जह जह खालसे होए प्रगास,
जिथे जिथे भी तेरे खालसे दा हे मालक गुरु गोबिंद सिंह महाराज जी, जिथे जिथे पंथ खालसा प्रगट होवे प्रकाश होवे।
खालसे निबाहू होए केसी खासास,
कहते ओ खालसा जेड़ा है ना केसी भी, वो खालसा महाराज तेरा ऐसा होवे सिद्क सबर संतोख दा पक्का, केसा ना सिखी नूं नभावे।
तुरक सुने सुन गुस्सा करे,
ए तुरक लोग सुनदे है सुन सुन के इन्हां नूं अग लगदी रंजिश मनदे हन।
मरन मंगे सिंह सो कत डरे,
सिंह पर कहंदे मरना मंगदे है, पहले मरन कबूल जीवन की छड आस, ਉਹ ਸਭਨਾ ਕੀ ਰੇਣਕਾ ਤੋਂ ਆਓ ਤੋ ਆਓ ਹਮਾਰੇ ਪਾਸ। ਇਹਦੇ ਸਿੱਖਾਂ ਦਾ ਪਹਿਲੇ ਦਿਨ ਤੋਂ ਹੀ ਕਹਿੰਦੇ ਧਰਮ ਹੈ ਵੀ ਮਰਨਾ ਮੰਗਦੇ ਹੈ, ਤੇ ਸਿੰਘ ਭਾਈ ਕਿੱਥੋਂ ਡਰਦੇ ਹਨ।
ਕਮਾਵੇ ਸਿਦਕ ਨਾ ਕਿਸ ਤੇ ਡਰਹੀ,
ਉਹ ਸਿਦਕ ਕਮਾਉਂਦੇ ਹੈ ਗੁਰੂ ਦੀ ਸਿੱਖੀ ਕਮਾਉਂਦੇ ਹੈ, ਉਹ ਕਿਸੇ ਕੋਲ ਡਰਦੇ ਨਹੀਂ ਕਿਸ ਦਾ ਭੈ ਨਹੀਂ ਮੰਨਦੇ।
ਇੱਕ ਆਸ ਪਰਮੇਸ਼ਰ ਕਰਹੀ,
ਉਹ ਇੱਕ ਅਰਦਾਸ ਇੱਕ ਜਿਹੜੀ ਆਸ ਹੈ ਨਾ, ਮੈਂ ਇਹੋ ਆਸ ਇਹੋ ਆਧਾਰ, ਹੇ ਸੱਚਿਆ ਪਾਤਸ਼ਾਹ ਮੈਨੂੰ ਤਾਂ ਇਹੋ ਹੀ ਆਸ ਹੈ, ਮੈਨੂੰ ਇਹੋ ਹੀ ਆਧਾਰ ਹੈ, ਇਹ ਕਿਸੇ ਕੋਈ ਮਾਨਣ ਮਾਣੀ ਇੱਕ ਤੂੰ ਸੱਚਿਆ ਪਾਤਸ਼ਾਹ, ਮੈਨੂੰ ਤਾਂ ਤੇਰਾ ਹੀ ਆਸਰਾ ਹੈ, ਕਿਸ ਨੂੰ ਕਿਸੇ ਦਾ ਆਸਰਾ ਹੈ, ਕਿਸ ਨੂੰ ਕਿਸੇ ਦਾ ਆਸਰਾ ਹੈ, ਤੇਰੇ ਖਾਲਸੇ ਨੂੰ ਇੱਕ ਪਰਮੇਸ਼ਰ ਦਾ ਆਸਰਾ ਹੈ ਮਾਲਕ।
ਦੋਹਰਾ ਟਿੱਗ ਸਰਹੰਦ ਡੇਰੋ ਪਇਓ,
ਉਸ ਵਕਤ ਤੁਰਕਾਂ ਨੇ ਆਪਣੀ ਚੜ੍ਹਤ ਵਿਖਾਉਣ ਦੇ ਵਾਸਤੇ ਸਰਹੰਦ ਦੇ ਕੋਲ ਕਹਿੰਦੇ ਡੇਰਾ ਪਾਇਆ ਕੀਤਾ ਹੈ।
ਸਿੰਘ ਤੋਰੇ ਮੱਧ ਬਜ਼ਾਰ,
ਤੇ ਸਿੰਘਾਂ ਦਾ ਜਲੂਸ ਕੱਢ ਕੇ ਗੱਡਿਆਂ ਦੇ ਬਾ ਕੇ ਤੇ ਇਹ ਸਰਹੰਦ ਦੇ ਵਿੱਚ ਤੋਰਿਆ ਵਿਖਾਉਣ ਵਾਸਤੇ, ਵੀ ਇਹੋ ਸਿੰਘ ਸੀ ਨਾ ਜਿਨ੍ਹਾਂ ਨੇ ਸਰਹੰਦ ਨੂੰ ਉਜਾੜਿਆ ਹੈ, ਸਾਡੇ ਤੁਰਕ ਭਾਈਆਂ ਨੂੰ ਦੁਖੀ ਕੀਤਾ ਹੈ, ਆ ਵੇਖੋ ਅਸੀਂ ਹੁਣ ਕੀ ਹਸ਼ਰ ਕਰਦੇ ਹਾਂ। ਇਹ ਗੱਲ ਨੂੰ ਲੈ ਕੇ ਨਾ ਸਰਹੰਦ ਦੇ ਵਿੱਚ ਸਿੱਖਾਂ ਨੂੰ ਤੋਰਿਆ ਭੁੱਖੇ ਪਿਆਸਿਆਂ ਨੂੰ ਗੱਡਿਆਂ ਦੇ ਭਾ ਕੇ,
ਜਿਨਕੇ ਸਿੰਘਣ ਘਰ ਲੁੱਟੇ,
ਜਿਨ੍ਹਾਂ ਲੋਕਾਂ ਦੇ ਕਹਿੰਦੇ ਸਿੰਘਾਂ ਨੇ ਘਰ ਲੁੱਟੇ ਹੈ ਸੀ,
ਤਬ ਦੇਖ ਦੇਹੇ ਉਨਗਾਰ,
ਉਹ ਦੇਖ ਦੇਖ ਕੇ ਗਾਲਾਂ ਕੱਢਦੇ ਕਹਿੰਦੇ ਕਾਫਰ ਹੈ ਇਹ, ਸ਼ੈਤਾਨ ਹੈ ਇਹ, ਤੇ ਕੁੱਤਿਆਂ ਵਾਂਗ ਹੈ। ਸਿੱਖਾਂ ਨੂੰ ਬੜੇ ਭੁਰੀਆਂ ਜਿਹੜੀਆਂ ਬੁਰੀਆਂ ਭਲੀਆਂ ਗੱਲਾਂ ਕਰਦੇ ਹੈ। ਅਜੇ ਕੋਈ ਕਹੇ ਵੀ ਇੱਦਾਂ ਕਿੱਦਾਂ ਹੋ ਸਕਦਾ, ਕੁੱਤੇ ਕਿਵੇਂ ਕਹਿ ਸਕਦੇ ਆ, ਐਵੇਂ ਕਥਾ ਜੀ ਬੋਲੀ ਜਾ ਰਹੇ ਹੈ। ਸਾਧ ਸੰਗਤ ਦੀ ਜਿਹੜੀ ਗਾਲ ਹੁੰਦੀ ਹੈ ਨਾ, ਉਹ ਤਾਂ ਪਤਾ ਨਹੀਂ ਵੀ ਕੌਣ ਕਿੱਥੋਂ ਕੱਢਦਾ ਹੈ, ਅਤੇ ਗਾਲ ਕੱਢਦਾ ਲੱਗਿਆ ਤਾਂ ਕਿਸੇ ਨੇ ਕੁਝ ਸੋਚਣਾ ਨਹੀਂ ਹੈ ਵੀ ਗਾਲ ਕਿਹੜੀ ਕੱਢਣੀ ਹੈ। ਉਸ ਦੇਖ ਦੇਖ ਕੇ ਜਿਨ੍ਹਾਂ ਦੇ ਘਰ ਲੁੱਟੇ ਹੋਏ ਸੀ ਆਪਣੀ ਅੱਗ ਕੱਢਦੇ ਹੈ, ਉਹ ਸਿੰਘਾਂ ਨੂੰ ਗਾਲਾਂ ਕੱਢਦੇ ਹਨ।
ਚੋ ਪਈ ਸ਼ਬਦ ਪੜਤ ਸਿੰਘ ਜਾਹੇ ਬਜ਼ਾਰ,
ਕਹਿੰਦੇ ਸ਼ਬਦ ਪੜਦੇ ਸਿੰਘ ਬਾਜ਼ਾਰ ਦੇ ਵਿੱਚ ਲੰਘੀ ਜਾਂਦੇ, ਪਰਵਾਹ ਨਹੀਂ ਕਰਦੇ, ਕੋਈ ਦੁਖੀ ਨਹੀਂ ਹੈ ਇਹਨਾਂ ਨੂੰ।
ਲੋਕ ਦੇਖ ਉਨ ਦੇ ਵੈਗਾਰ,
ਲੋਕ ਤੁਰਕ ਜਿਹੜੇ ਵਸਦੇ ਸੀ ਸਰਹੰਦ ਵਿੱਚ ਵੇਖ ਵੇਖ ਕੇ ਗਾਲਾਂ ਕੱਢਦੇ ਹਨ।
ਸਿੰਘਣ ਕੱਬ ਨਿਜ ਬਾਣਸ ਵਿਸਾਰੀ,
ਪਰ ਕਹਿੰਦੇ ਸਿੰਘਾਂ ਨੇ ਭਾਈ ਆਪਣੀ ਬਾਣ ਆਦਤ ਕਿੱਥੋਂ ਭੁਲਾਈ ਹੋਈ ਹੈ, ਜੇ ਆਖਣ ਵੀ ਆ ਸਮਾਂ ਬਣ ਗਿਆ ਵਿਚਾਰੇ ਭੁੱਖੇ ਹੈ, ਚਲੋ ਕੋਈ ਗੱਲ ਨਹੀਂ ਗਾਲਾਂ ਕੱਢਦੇ ਸਹਿਣੀਆਂ ਪੈਣੀਆਂ ਹੈ, ਹੁਣ ਬਿਪਤਾ ਬਣ ਗਈ ਹੈ ਕਾਬੂ ਆਏ ਹੋਏ ਹਾਂ, ਕਿਉਂਕਿ ਸਾਡਾ ਤਾਂ ਇਹੋ ਜਿਹਾ ਸੁਭਾਅ ਹੈ, ਇਹੋ ਜਿਹੀ ਬੇੜਾ ਕੱਢੋ ਹੁਣ ਕੀ ਕਰੀਏ, ਇੱਦਾਂ ਹੀ ਕਰਨਾ ਪੈਣਾ ਹੈ। ਪਰ ਜਿਹੜੇ ਅੜਬ ਹੈ ਜਿਹੜੇ ਗੁਰੂ ਦੇ ਸਿੱਖ ਹੈ ਉਹ ਕਿਵੇਂ ਚੁੱਪ ਕਰ ਸਕਦੇ ਹੈ, ਜਿਨ੍ਹਾਂ ਦੇ ਗੁਰੂ ਜੁਰਤ ਵਾਲੇ ਹੈ ਉਹ ਸਿੱਖ ਕਿਵੇਂ ਚੁੱਪ ਕਰ ਸਕਦੇ ਹੈ, ਕਿਉਂਕਿ ਗੁਰੂ ਨੇ ਠਾਠ ਬਾਠ ਐਸਾ ਦਿੱਤਾ ਹੈ ਵੀ ਸਿੰਘ ਚੁੱਪ ਕਰਨ ਵਾਲਾ ਤਾਂ ਚਾਹੀਦਾ ਨਹੀਂ, ਉਹ ਜਿਹੜਾ ਹੱਥ ਜੋੜੇ ਲੇਲੜੀਆਂ ਕੱਢੇ ਉਹ ਸਿੱਖ ਵੀ ਕਾਹਦਾ ਹੈ, ਜਿਹੜਾ ਗੁਰੂ ਦੀ ਬੇਅਦਬੀ ਸੁਣੇ ਆਪਣੀ ਪੱਤ ਲੱਥੀ ਹੁੰਦੀ ਹੋਵੇ। ਅੱਜ ਜਿਵੇਂ ਅੱਜ 84 ਦੇ ਸਮੇਂ ਸੰਤਾਂ ਨੇ ਉਹਨਾਂ ਨੇ ਸਪੀਚ ਦਿੱਤੀ ਹੋਈ ਸੰਤ ਜਰਨੈਲ ਸਿੰਘ ਦੀ ਖਾਲਸਾ ਨੇ, ਵੀ ਕਈ ਕੀ ਕਹਿੰਦੇ ਜੀ ਮੇਰੀ ਪੱਗ ਲਾ ਦਿੱਤੀ ਹੈ ਆ ਸੰਤੋ ਮੈਂ ਕੀ ਕਰਾਉਣਾ ਹੈ, ਕਹਿੰਦੇ ਭਾਈ ਪਾਗਲ ਹੋ ਕੇ ਤੂੰ ਇੱਥੇ ਆ ਗਿਆ ਹੈ ਅਤੇ ਤੇਰਾ ਆਉਣ ਹੋਣ ਵੀ ਥੋੜ੍ਹਾ, ਤੂੰ ਤਾਂ ਉੱਥੇ ਮਰ ਜਾ, ਤੇਰੀ ਪੱਗ ਲਾਈ ਹੈ ਅਤੇ ਤੂੰ ਵੀ ਉੱਥੇ, ਇਹ ਆਉਣ ਨੂੰ ਚੰਗਾ ਹੈ ਦੱਸਣ ਨੂੰ ਚੰਗਾ ਵੀ ਉੱਥੇ ਮਰੀ ਜਾ। ਇਹੋ ਜਿਹੀ ਸਾਡੀ ਹਾਲਤ ਹੈ, ਕੋਈ ਸਾਨੂੰ ਪਕੜ ਲਵੇ ਦੋ ਚਾਰ ਜਣ ਤਾਂ ਕਹਿੰਦੇ ਕੀ ਕਰੀਏ, ਉਹਦੇ ਭਾਈ ਸਮਾਂ ਜੇ ਕੱਢ ਕੇ ਉਹਦੇ ਗੱਡੀ ਚਾੜਨਾ ਯੋਗ ਹੈ ਜਿਹੜਾ ਇਹੋ ਜਿਹਾ ਹੱਥ ਪਾਉਂਦਾ ਹੈ ਸਿੱਖੀ ਸਦਕ ਨੂੰ। ਕਹਿੰਦੇ ਸਿੱਖਾਂ ਦੇ ਅਸੀਂ ਭੀੜ ਬਣੀ ਹੈ ਪਰ ਸਿੰਘ ਆਪਣੀ ਆਦਤ ਉਹ ਅੜਬ ਬਣੀ ਦੀ ਕਿੱਥੋਂ ਛੱਡਦੇ ਹਨ।
ਇੱਕ ਕੀ ਸੌ ਸਿੰਘ ਦੇਵੇ ਗਾਰੀ,
ਉਹ ਇੱਕ ਗਾਲ ਕੱਢਦੇ ਆ ਸਿੰਘ ਅੱਗੋਂ ਸੌ ਸੌ ਗਾਲਾਂ ਕੱਢਦੇ ਹਨ ਕਿਉਂਕਿ ਇਹ ਤੇ ਸਾਧ ਸੰਗਤ ਦੀ ਖੂਹ ਦੀ ਆਵਾਜ਼ ਹੈ, ਜਿਹੋ ਜਿਹੀ ਕੋਈ ਦੇਵੇਗਾ ਪਿੱਛੇ ਮੁੜ ਕੇ ਉੱਦਾਂ ਹੀ ਆਵੇਗੀ। ਇਸੇ ਤਰ੍ਹਾਂ ਜਿਵੇਂ ਦਾਦੂ ਦੁਆਰੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਸੀ ਜੀ ਆਹ ਸਾਧੂਆਂ ਵਾਲਾ ਸਾਡੇ ਦੇ ਸਾਧੂ ਰਹੇ ਹੈ ਬਾਬਾ ਦਾਦੂ ਜੀ ਪੀਰ ਦਾਦੂ ਜੀ, ਉਹਦੇ ਹੀ ਕਹਿੰਦੇ ਵੀ ਜੇ ਕੋਈ ਕੁਝ ਮਾਰਦਾ ਜੇ ਕੋਈ ਚੁੱਪ ਕਰੋ, ਜੇ ਕੋਈ ਢੇ ਮਾਰਦਾ ਤੇ ਅੱਗੋਂ ਹੱਥ ਜੋੜ ਦਿਉ। ਗੁਰੂ ਮਹਾਰਾਜ ਕਹਿੰਦੇ ਵੀ ਅਸੀਂ ਇਹੀ ਕਹਿੰਦੇ ਹਾਂ ਵੀ ਖਾਲਸਾ ਜਿਹੜਾ ਹੈ ਉਹ ਸੰਤ ਵੀ ਤੇ ਸਿਪਾਹੀ ਵੀ ਹੈ, ਅਜੇ ਕੋਈ ਢੇ ਮਾਰਦਾ ਤੈਨੂੰ ਪੱਥਰ ਮਾਰਨ ਨੂੰ ਪਤਾ ਲੱਗੇ ਗਾਂਹ ਕਿੱਦਾਂ ਗੱਲ ਕਰਨੀ ਹੈ। ਇਸੇ ਕਰਕੇ ਪੰਜ ਆਪਣੇ ਗੁਰੂ ਮਹਾਰਾਜ ਜੀ ਸ਼ਾਂਤ ਸਰੂਪ ਰਹੇ ਹੈ। ਛੇਵੇਂ ਪਾਤਸ਼ਾਹ ਨੇ ਵੇਖ ਲਓ ਫਿਰ ਤੇਗ ਤੇਗ ਖੜਕਾਈ ਹੈ, ਇਹ ਤੁਰਕਾਂ ਦਾ ਮੂੰਹ ਮੋੜਿਆ ਹੈ। ਦਸਵੇਂ ਪਾਤਸ਼ਾਹ ਮਹਾਰਾਜ ਨੇ ਦੇਖੋ ਕਿੰਨੀਆਂ ਜੰਗਾਂ ਕੀਤੀਆਂ ਹੈ। ਇਸ ਕਰਕੇ ਬਲਮਾਨ ਸਿੰਘ ਦਾ ਵੀ ਅੱਜ ਕੱਲ੍ਹ ਕੋਈ ਜ਼ਮਾਨਾ ਨਹੀਂ ਹੈ ਕਿਉਂਕਿ ਅਜੇ ਬਲਮਾਨ ਸਿੰਘ ਕੋਈ ਵਰਤੇ ਤਾਂ ਲੋਕ ਗੱਲ ਉੱਤੋਂ ਨਹੀਂ ਹੋ ਪੈਂਦੇ ਜੀ ਅਤੇ ਮੇਰੇ ਤੋਂ ਡਰਦਾ ਹੈ। ਇਸ ਕਰਕੇ ਕਹਿੰਦੇ ਸਿੰਘ ਚੁੱਪ ਨਹੀਂ ਕਰਦੇ।
ਫਿਰ ਸ਼ਹਿਰੀ ਫੜ ਢੀਮਣ ਡਹੇ,
ਜਦੋਂ ਗਾਲਾਂ ਸਿੰਘ ਕੱਢਦੇ ਆ ਕਹਿੰਦੇ ਸ਼ਹਿਰੀ ਤੁਰਕ ਲੋਕ ਬੇਈਮਾਨ ਲੋਕ ਕਹਿੰਦੇ ਢੀਮਾ ਮਾਰਨ ਲੱਗ ਪਏ ਹਨ।
ਹਮਰੇ ਘਰ ਤੁਮ ਲੁੱਟ ਸੋ ਲਏ,
ਨਾਲੇ ਕਹਿੰਦੇ ਕਾਫਰੋ ਸਾਡੇ ਘਰ ਲੁੱਟ ਲੁੱਟ ਤੁਸੀਂ ਇਹਨੇ ਖਾ ਲਿਆ।
ਸਿੰਘ ਕਹੇ ਹਮ ਅਬ ਕਬ ਟਲੇ,
ਸਿੰਘ ਕਹਿੰਦੇ ਉਹ ਬੇਈਮਾਨੋ ਕਾਫਰੋ ਕੁੱਤੇ ਹੋ ਤੁਸੀਂ, ਉਹ ਅਸੀਂ ਕਦੋਂ ਟਲਦੇ ਹਾਂ ਵੀ ਹੁਣ ਨਹੀਂ ਲੁੱਟਾਂਗੇ, ਆਦੇ ਸਮਾਂ ਹੀ ਐਸਾ ਬਣ ਗਿਆ ਜੇ ਮੌਕਾ ਮਿਲਿਆ ਤੇ ਸਾਡੇ ਭਾਈ ਤੰਤ ਖਾਲਸਾ ਤੁਹਾਨੂੰ ਫਿਰ ਲੁੱਟੇਗਾ ਤੁਹਾਨੂੰ ਜਾੜੇਗਾ, ਜਾੜ ਕੇ ਸਤਲੁਜ ਵਿੱਚ ਤੁਹਾਡੀਆਂ ਜੜਾਂ ਪੁੱਟ ਕੇ ਸੁੱਟਣਗੇ।
ਡਿੱਗ ਪੜ ਗੱਡੇ ਹਨ ਤੇ ਭਏ ਖਲੇ,
ਇਹ ਸਿੰਘ ਕਹਿੰਦੇ ਡਿੱਗਿਆਂ ਦੇ ਜਿਹੜੇ ਗੱਡਿਆਂ ਦੇ ਉੱਤੇ ਪਏ ਹੋਏ ਸੀ ਬੰਨੇ ਹੋਏ ਸੀ ਕਹਿੰਦੇ, ਪਰ ਜਦੋਂ ਕੋਈ ਗਾਲਾਂ ਕੱਢਦਾ ਢੇਮਾ ਮਾਰਦਾ ਸਿੰਘ ਅੜਬ ਸੁਭਾਅ ਵਿੱਚ ਐ ਬੁੜਕ ਕੇ ਉੱਠਦੇ ਖੜੇ ਹੋ ਗਏ ਹਨ।
ਮਰਨ ਕੀਓ ਤੋ ਸਿੰਘਣ ਪਰਵਾਨ,
ਕਿਉਂਕਿ ਸਿੰਘਾਂ ਨੇ ਪਰਵਾਨ ਹੀ ਮਰਨਾ ਕੀਤਾ ਵੀ ਇੱਕ ਇਹ ਤੇ ਮਰਨਾ ਹੀ ਹੈ, ਫਿਰ ਇਹ ਦੁੱਟ ਦੇ ਅੱਗੇ ਵੈਰੀ ਦੇ ਅੱਗੇ ਕਿਉਂ ਝੁੱਕੇ ਮਰਨਾ, ਇਹ ਕੋਈ ਮਰਦ ਬੁਣਾ ਨਹੀਂ ਹੈ।
ਨਹਿ ਸਿੰਘ ਛੱਡਤ ਦੰਗੇ ਕੀ ਬਾਣ,
ਨਹਿ ਸਿੰਘ ਛੱਡਤ ਦੰਗੇ ਕੀ ਬਾਣ, ਕਹਿੰਦੇ ਸਿੰਘ ਜਿਹੜੇ ਦੰਗੇ ਦੀ ਬਾਣ ਹੈ ਨਾ ਆ ਫਸਾਦ ਦੀ ਬਾਣ ਆਦਤ, ਆ ਜਿਹੜੇ ਵੈਰੀ ਨਾਲ ਯੁੱਧ ਕਰਨਾ ਮੂੰਹ ਭੰਨਣਾ ਅਗਲੇ ਦਾ, ਕਹਿੰਦੇ ਇਹ ਤੇ ਆਦਤ ਆਪਣੀ ਛੱਡਦੇ ਨਹੀਂ।
ਦੰਗਾ ਸਿੰਘਣ ਜਾਤ ਸੋ ਗੋਤ,
ਕਿਉਂਕਿ ਕਹਿੰਦੇ ਸਿੰਘਾਂ ਦੀ ਜਾਤ ਗੋਤ ਇਹੀ ਹੈ ਤੇ ਸਾਡੀ ਜਾਤ ਕੀ ਹੈ ਜੀ ਮੈਂ ਜੱਟ ਹਾਂ, ਗੋਤ ਕੀ ਹੈ ਮੈਂ ਜੀ ਗਿੱਲ ਹਾਂ, ਪਰ ਜਿਹੜੇ ਗੁਰੂ ਦੇ ਸਿੰਘ ਹੈ ਨਾ ਉਹਨਾਂ ਦੀ ਜਾਤ ਗੋਤ ਕੀ ਹੈ ਦੰਗਾ ਵੈਰੀ ਦਾ ਮੂੰਹ ਭੰਨਣਾ ਫਸਾਦ ਕਰਨਾ ਜਿਹੜਾ ਕੋਈ ਟੇਢਾ ਹੁੰਦਾ ਹੈ, ਕਿਉਂਕਿ ਗੁਰੂ ਸੱਚੇ ਪਾਤਸ਼ਾਹ ਜੀ ਜੁਰਤ 'ਚ ਰਹੇ ਹੈ, ਗੁਰੂ ਦੇ ਸਿੱਖ ਵੀ ਜੁਰਤ 'ਚ ਰਹਿੰਦੇ ਹੈ, ਸਿੰਘ ਦੀ ਕੋਈ ਜਾਤ ਗੋਤ ਨਹੀਂ ਹੈ। ਤਾਂ ਹੀ ਇੱਥੇ ਲਿਖਿਆ ਹੋਇਆ ਹੈ ਜਿਵੇਂ ਕਹਿੰਦੇ ਹੈ ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀਨ ਗੁਰ ਤੇ ਮੰਗਾ, ਸਿੰਘਾਂ ਨੇ ਦੰਗਾ ਫਸਾਦ ਵੈਰੀਆਂ ਦੇ ਮੂੰਹ ਭੰਨਣੀ ਮੰਗੇ ਹੈ ਗੁਰੂ ਪਾਸੋਂ, ਇਸ ਕਰਕੇ ਸਿੰਘਾਂ ਦਾ ਭਾਈ ਕਹਿੰਦੇ ਜਾਤ ਗੋਤ ਹੈ ਦੰਗਾ ਫਸਾਦ।
ਦੰਗਾ ਸਿੰਘਣ ਕੀ ਓਤ ਪੋਤ,
ਸਿੰਘਾਂ ਦੀ ਕਹਿੰਦੇ ਉਤਪਤੀ ਦੰਗੇ 'ਚ ਹੋਈ ਹੈ, ਲੜਾਈ ਵਿੱਚੋਂ ਹੀ ਕਹਿੰਦੇ ਸਿੰਘਾਂ ਦੀ ਉਤਪਤੀ ਹੋਈ ਹੈ। ਆ ਓਤ ਪੋਤ ਕਿਹਨੂੰ ਕਹਿੰਦੇ, ਆ ਜਿਹੜਾ ਆਪਾਂ ਮੰਜੇ ਹੁੰਦੇ ਹਾਂ ਨਾ ਜਦੋਂ ਧਾਗੇ 'ਚ ਧਾਗਾ ਕੱਢੀ ਦਾ, ਜਿਹੜੇ ਕੁਝ ਤਿਰਛੇ ਕੁਝ ਸਿੱਧੇ ਧਾਗੇ ਪਾਈ ਦੇ ਮੰਜੇ ਉੱਪਰ, ਉਹ ਤਾਣਾ ਪੇਟਾ ਹੁੰਦਾ ਓਤ ਪੋਤ ਉਹਨੂੰ ਕਹਿੰਦੇ ਹੈ। ਉਹ ਤਾਣੇ ਪੇਟੇ ਵਾਂਗ ਕਹਿੰਦੇ ਸਿੰਘ ਤਾਣੇ ਪੇਟੇ ਵਾਂਗ ਹੀ ਜਿਹੜੇ ਸਿੰਘ ਹੈ, ਅਤੇ ਇਸ ਕਰਕੇ ਦੰਗੇ ਵਿੱਚ ਉਹਦੀ ਸਿੰਘ ਲੰਘਦੇ ਹੈ, ਫਸਾਦ ਵਿੱਚ ਦੀ ਸਿੰਘ ਲੰਘਦੇ ਹੈ। ਫਸਾਦ ਦਾ ਮਤਲਬ ਇਹ ਨਹੀਂ ਵੀ ਜਿਹਦੂ ਜੀ ਕਰਦਾ ਪਕੜ ਲਿਆ ਮਾਂ ਸੁੱਟਿਆ, ਦੁਸ਼ਟ ਨੂੰ ਵੈਰੀ ਨੂੰ ਜਿਹੜਾ ਚੜ੍ਹਾਈ ਕਰਦਾ ਆਪਣੀ ਹੁੱਜਤਬਾਜ਼ੀ ਵਿਖਾਉਂਦਾ ਆਪਣਾ ਗੁਲਾਮੀ ਕਰਾਉਣਾ ਚਾਹੁੰਦਾ ਉਹਦਾ ਮੂੰਹ ਭੰਨਣ ਵਾਲੇ ਹਨ ਸਿੰਘ।
ਬਿਨ ਦੰਗਿਓ ਸਿੰਘ ਗੁਜਰ ਕਬ ਹੋਏ,
ਭਾਈ ਦੰਗੇ ਫਸਾਦ ਤੋਂ ਬਿਨਾਂ ਵੈਰੀਆਂ ਦੇ ਮੂੰਹ ਭੰਨੇ ਤੋਂ ਬਿਨਾਂ ਸਿੰਘ ਜਿਹੜੇ ਗੁਰੂ ਦੇ ਪੂਰੇ ਆ ਉਹਨਾਂ ਦਾ ਕਿਵੇਂ ਗੁਜ਼ਾਰਾ ਹੋਵੇ, ਕਿਵੇਂ ਉਹ ਲੋਕਾਂ ਅੱਗੇ ਲੇਲੜੀਆਂ ਕੱਢਣ, ਕਿਉਂ ਹੱਥ ਜੋੜਨ। ਉਹ
ਕਰੇ ਦੰਗਾ ਜੋ ਸਿੰਘ ਭਏ ਸੋਏ,
ਕਹਿੰਦੇ ਜਿਹੜਾ ਸਿੰਘ ਹੈ ਨਾ ਭਾਈ ਉਹਦੇ ਦੰਗਾ ਹੀ ਕਰਦਾ, ਉਹ ਕਿਸੇ ਦੀ ਲੇਲੜੀਆਂ ਨਹੀਂ ਕੱਢਦਾ, ਹੱਥ ਨਹੀਂ ਜੋੜਦਾ ਹੈ ਉਹ ਜੇ ਕੋਈ ਮੂੰਹ ਖਰਾ ਖਰਾ ਕੇ ਬਹੁਤੀਆਂ ਗੱਲਾਂ ਮੂੰਹ ਖੋਲ ਖੋਲ ਕੇ ਕਰਦਾ ਨਾ ਸਿੰਘ ਨਾਲ, ਉਹ ਸਿੰਘ ਭਾਵੇਂ ਉਸ ਵੇਲੇ ਚੁੱਪ ਕਰ ਰਵੇ ਪਰ ਸਮਾਂ ਪਾ ਕੇ ਉਹ ਤਾਂ ਭੋਗ ਪਾਉਂਦਾ ਹੀ ਪਾਉਂਦਾ ਹੈ। ਇਹ ਗੁਰੂ ਦੇ ਸਿੰਘ ਦੀ ਨਿਸ਼ਾਨੀ ਹੈ। ਆ ਵੇਖ ਲਓ ਕਿੰਨੇ ਇਹੋ ਜਿਹੇ ਕਾਂਡ ਹੋਏ ਹੈ, ਭਾਵੇਂ ਜਿੰਨਾ ਮੂੰਹ ਲਾਏ ਗੁਰੂ ਘਰ ਦੇ ਨਾਲ, ਭਾਵੇਂ ਕੁਝ ਸਮੇਂ ਬਾਅਦ ਚੜ੍ਹਾਈ ਕਰਾਈ, ਉਹਨਾਂ ਦੀ ਕਰਾਈ ਜ਼ਰੂਰ ਹੈ। ਇਸੇ ਤਰ੍ਹਾਂ ਭਾਈ ਜਿਹੜੇ ਸਿੰਘ ਹੈ ਕਹਿੰਦੇ ਉਹਨਾਂ ਦਾ
ਕਰੈ ਦੰਗਾ ਜੋ ਸਿੰਘ ਭਏ ਸੋਏ,
ਜਿਹੜਾ ਵਾਹਿਗੁਰੂ ਦਾ ਸਿੰਘ ਹੈ ਉਹ ਦੰਗਾ ਕਰਦਾ ਹੀ ਕਰਦਾ ਹੈ, ਕਿਉਂਕਿ ਸਿੰਘ ਨਾਮ ਸ਼ੇਰ ਦਾ ਹੈ। ਇਹ ਸ਼ੇਰ ਕਦੀ ਕਦੀ ਬੈਠਦਾ ਨਹੀਂ ਆਰਾਮ ਦੇ ਨਾਲ, ਸ਼ੇਰ ਦੇ ਜਦੋਂ ਜਾਂਦਾ ਹੈ ਬਸ ਹਾਕੜਾ ਮਾਰਦਾ, ਦਾਣਾ ਮਾਰਦਾ ਹੀ ਜਾਂਦਾ ਹੈ, ਪੰਜਾ ਮਾਰ ਕੇ ਬਸ ਮਾਰ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਦੇ ਸਿੰਘ ਸ਼ੇਰ ਵਾਂਗ ਹਨ।
ਸ਼ੇਰ ਬਗਿਆੜ ਓ ਬਹਰੀ ਬਾਜ,
ਦੱਸਦੇ ਕਵੀ ਜੀ ਪ੍ਰਮਾਣ ਦੇ ਕੇ, ਸ਼ੇਰ ਇਸੇ ਤਰ੍ਹਾਂ ਬਗਿਆੜ, ਇਸੇ ਤਰ੍ਹਾਂ ਬਹਿਰੀ, ਇਸੇ ਤਰ੍ਹਾਂ ਬਾਜ। ਇਹ ਦੱਸੋ ਅੱਜ ਤੱਕ ਇੱਕ ਦੀ ਸ਼ਾਂਤ ਬੈਠੇ ਹੈ, ਇਹ ਬਾਜ ਦਾ, ਸ਼ੇਰ ਦਾ, ਬਗਿਆੜ ਦਾ, ਇਸੇ ਤਰ੍ਹਾਂ ਬਹਿਰੀ ਦਾ। ਇਹਨਾਂ ਨੇ ਜਦੋਂ ਆਉਣਾ ਹੈ ਨਾ ਸ਼ਿਕਾਰ ਕਰਨ, ਇਹਨਾਂ ਉੱਤੋਂ ਹੀ ਆਉਣਾ ਹੈ, ਪੰਜਾ ਹੀ ਮਾਰਨਾ ਹੈ ਆਪਣਾ, ਪੰਜਾ ਮਾਰ ਕੇ ਹੀ ਆਪਣੇ ਬੈਰੀ ਨੂੰ ਪਕੜਨਾ, ਆਪਣੇ ਸ਼ਿਕਾਰ ਨੂੰ ਪਕੜਨਾ ਹੈ। ਹੁਣ ਜੇ ਪੰਜਾ ਨਾ ਮਾਰਨ ਫਿਰ ਖਾਣ ਕਿੱਥੋਂ। ਇਸੇ ਤਰ੍ਹਾਂ ਸਿੰਘ ਭਾਈ ਆਪਣਾ ਪੰਜਾ ਹੀ ਮਾਰਦੇ ਹਨ।
ਬਿਨ ਦੰਗੇ ਹੋ ਕਬ ਹੋਏ ਇਨ ਕਾਜ,
ਬਿਨਾਂ ਦੰਗੇ ਤੋਂ ਬਿਨਾਂ ਦੱਸੋ ਅੱਜ ਹੁਣ ਸ਼ੇਰ ਆਪਣਾ ਪੰਜਾ ਨਾ ਮਾਰੇ, ਆਪਣਾ ਰੋਹਬ ਨਾ ਰੱਖੇ, ਤੇ ਕੋਈ ਉਹਨੂੰ ਆਖੂਗਾ ਵੀ ਮੈਨੂੰ ਆਪਣੇ ਆਪ ਨੂੰ ਖਾ ਲਾ, ਤੈਨੂੰ ਭੁੱਖ ਲੱਗੀ ਹੋਵੇਗੀ। ਉਹ ਤੇ ਆਪਣਾ ਕੰਮ, ਆਪਣਾ ਦੰਗਾ ਫਸਾਦ ਕਰਕੇ ਛਕਦਾ ਹੈ। ਇਸੇ ਤਰ੍ਹਾਂ ਸਿੰਘ ਆਪਣਾ ਹੱਕ ਬਲ ਦੇ ਨਾਲ ਹੀ ਲੈਂਦੇ ਹਨ।
ਦੋਹਰਾ ਹੁਦੀ ਸ਼ੀਰਨੀ ਜਹਿ ਹੱਟੀ,
ਕੀ ਕਹਿੰਦੇ ਹੈ, ਹੁਦੀ ਸ਼ੀਰਨੀ ਜਹਿ ਹੱਟੀ, ਵੀ ਜਿੱਥੇ ਆ ਸਰਹੱਦ ਦੇ ਵਿੱਚ ਦੀ ਗੱਡਿਆਂ ਦੇ ਭਾ ਕੇ ਸਿੰਘਾਂ ਨੂੰ ਲਈ ਜਾ ਰਹੇ ਸਨ, ਅਤੇ ਸਿੰਘ ਵਿਚਾਰੇ ਭੁੱਖੇ ਪਿਆਸੇ ਵੀ ਬੜੇ ਦਿਨਾਂ ਦੇ ਸਨ, ਅਤੇ ਮਾੜੀ ਮੋਟੀ ਖਿਚੜੀ ਦੇ ਕੇ ਹੁਣ ਗੁਜ਼ਾਰਾ ਕਰਾ ਰਹੇ ਸੀ। ਅਤੇ ਜਦੋਂ ਸਰਹੰਦ ਦੇ ਵਿੱਚੋਂ ਦੀ ਲੰਘ ਰਹੇ ਆ ਨਾ, ਕਹਿੰਦੇ ਜਿੱਥੇ ਕਦੇ ਮਠਿਆਈਆਂ ਦੀ ਕਿਤੇ ਹੱਟੀਆਂ ਆਉਂਦੀਆਂ,
ਸਿੰਘ ਟੋਪ ਸਿੰਘ ਟੱਪ ਸੋ ਤਹਿ ਗਿਰ ਪਾਹੇ,
ਕਹਿੰਦੇ ਆ ਸਿੰਘ ਟੱਪ ਕੇ ਤੇ ਉਹ ਜਾ ਪੈਂਦੇ ਹੱਟੀ ਦੇ ਉੱਪਰ, ਉਹ ਸਾਰਾ ਕੁਝ ਚੁੱਕਣ ਲੱਗ ਪੈਂਦੇ, ਖਾਣ ਸ਼ਗਨ ਸਕਾਉਣ ਲੱਗ ਪੈਂਦੇ। ਮਤਲਬ ਕਿਉਂ ਕਿ ਸਿੰਘਾਂ ਦਾ ਕੰਮ ਹੀ ਦੰਗਾ ਹੈ, ਰੌਲਾ ਪਾ ਪਵਾ ਦਿੰਦੇ ਉੱਥੇ,
ਮਾਰਤ ਕੂਟਤ ਲੋਕ ਉਨ,
ਦੁਕਾਨਾਂ ਵਾਲੇ ਤੁਰਕ ਲੋਕ ਸਿੰਘਾਂ ਨੂੰ ਕਹਿੰਦੇ ਮਾਰਨ ਕੁੱਟਣ ਲੱਗ ਪੈਂਦੇ,
ਰੋਲੋ ਮਚਾਵਤ ਜਾਹੇ,
ਸਿੰਘ ਰੌਲਾ ਹੀ ਪਾਉਂਦੇ ਜਾਂਦੇ ਆ, ਕਿਸੇ ਦੀ ਮੰਨਦੇ ਨਹੀਂ, ਕਿਸੇ ਦਾ ਡਰ ਰੱਖਦੇ ਨਹੀਂ, ਕਿਸੇ ਨੂੰ ਸਮਝਦੇ ਨਹੀਂ ਕੁਝ, ਕਿਸੇ ਦੀ ਪਰਵਾਹ ਨਹੀਂ ਕਰਦੇ ਵੀ ਕੌਣ ਭੌਂਕਦਾ ਹੈ।
ਚੌਪਈ ਸਿਪਾਹੀਆਂ ਛੋਟੇ ਮਾਰ ਲੈ ਘੇਰ,
ਕਹਿੰਦੇ ਸਿਪਾਹੀਆਂ ਜਿਹੜੇ ਹੈ ਵੀ ਕਿਤੇ ਇਹ ਛਾਲਾਂ ਮਾਰ ਕੇ ਭੱਜ ਜਾਂਦੇ ਹੱਟੀਆਂ ਵੱਲ ਨੂੰ, ਆਹ ਦੁਕਾਨਾਂ ਬਾਜ਼ਾਰ ਵਿੱਚ ਇਹ ਕੀ ਕੁਝ ਕਰ ਰਹੇ ਆ, ਕਿਤੇ ਇਹ ਨਾ ਵੀ ਨੱਠ ਭਾਜੇ ਜਾਣ। ਸਿਪਾਹੀਆਂ ਨੇ ਕਹਿੰਦੇ ਕੁੱਟ ਮਾਰ ਕਰਕੇ ਤੇ ਸਿੰਘਾਂ ਨੂੰ ਜਿਹੜਾ ਘੇਰਨਾ ਸ਼ੁਰੂ ਕਰ ਦਿੱਤਾ।
ਕਈ ਸਿੰਘ ਭਏ ਪ੍ਰਾਣ ਬਗੇਰ,
ਜਦੋਂ ਹੁਣ ਸਿੰਘ ਵਿਚਾਰੇ ਕਮਜ਼ੋਰ ਬੜੇ ਸੀ, ਕਈ ਜਿਨ੍ਹਾਂ 'ਚ ਜਾਨ ਨਹੀਂ ਸੀ, ਕਵੀ ਸਰੀਰ ਕਰਕੇ ਬੜੇ ਸੁੱਕੇ ਹੋਏ ਸੀ, ਪਿੰਜਰੇ ਸਮਾਨ ਹੋਏ ਪਏ ਸੀ, ਜਿਸ ਕਰਕੇ ਕਹਿੰਦੇ ਇਹਨਾਂ ਨੇ ਥਾਂ ਕਥਾਂ ਮਾਰਨ ਕਰਕੇ ਕਈ ਸਿੰਘ ਵਿਚਾਰੇ ਸ਼ਹੀਦ ਹੋ ਗਏ, ਸਰੀਰ ਛੱਡ ਗਏ।
ਤਹਿ ਤੇ ਤੁਰ ਫਿਰ ਸ਼ਹਿਰ ਨਾ ਬਾਰੇ,
ਇਹ ਕਹਿੰਦੇ ਦਿੱਲੀ ਤੱਕ ਜਦੋਂ ਮੁੜ ਕੇ ਗਏ ਨਾ ਸਰਹੰਦ ਤੋਂ, ਜੋ ਚਾਲਾ ਮਾਰਿਆ ਕਿਸੇ ਸ਼ਹਿਰ ਦੇ ਵਿੱਚ ਇਹਨਾਂ ਸਿੰਘਾਂ ਨੂੰ ਨਹੀਂ ਵਾੜਿਆ, ਵੀ ਜੋ ਇਹਨਾਂ ਪਿੱਛੇ ਕਰ ਉਠਾਈ ਕਿਤੇ ਇੱਥੇ ਵੀ ਨਾ ਭਾ ਦੀ ਬਣਾ ਦੇਣ।
ਸਰਾਂ ਰਸਤੇ ਮੈਂ ਡੇਰਾ ਡਾਰੈ,
ਇਹ ਜਿੱਥੇ ਸ਼ੇਰ ਸ਼ਾਹ ਸੂਰੀ ਸੀ ਪਠਾਨ, ਗੁਰੂ ਅੰਗਦ ਦੇ ਮਾਰ ਸਮੇਂ ਹੋਇਆ ਹੈ, ਇਹਨੇ ਥਾਂ ਥਾਵਾਂ 'ਤੇ ਸਰਾਵਾਂ ਬਣਾਈਆਂ ਹੋਈਆਂ ਸੀ। ਕਹਿੰਦੇ ਸ਼ਹਿਰ ਦੇ ਵਿੱਚ ਨਾ ਵੜਦੇ ਆ, ਨਾ ਡੇਰਾ ਕਰਦੇ ਆ, ਉਹ ਸਰਾਵਾਂ ਦੇ ਵਿੱਚ ਬਾਹਰੋਂ ਬਾਹਰੀ ਡੇਰਾ ਕਰ ਲੈਂਦੇ ਹਨ।
ਇਸੀ ਭਾਂਤ ਲੈ ਡੇਰੇ ਪਹੁੰਚੇ,
ਇਸੇ ਤਰੀਕੇ ਦੇ ਨਾਲ ਕਹਿੰਦੇ ਜਾਂਦੇ ਜਾਂਦੇ ਡੇਰੇ ਕਰਦੇ ਕਰਦੇ ਹੋਏ ਦਿੱਲੀ ਜਾ ਪਹੁੰਚੇ ਹਨ।
ਫਰਕਸ਼ੀਅਰ ਬਹੁ ਮਨ ਮੈਂ ਸੋਚੇ,
ਇਹ ਫਰਕਸ਼ੀਅਰ ਜਿਹੜਾ ਮਨ ਦੇ ਵਿੱਚ ਬੜਾ ਸੋਚਾਂ ਵਿਚਾਰਾਂ ਕਰਦਾ ਵੀ ਬੰਦਾ ਸਿੰਘ ਲੱਗਦਾ ਆ ਗਿਆ ਹੈ,
ਹੈ ਬੰਦੋ ਜਹ ਬੁਰੀ ਬੁਲਾਏ,
ਇਹਨੂੰ ਪਤਾ ਸੀ ਵੀ ਉਦੋਂ ਦਾ ਸੁਣਦਾ ਆ ਰਿਹਾ ਸੀ, ਕਾਬੂ ਨਹੀਂ ਸੀ ਆ ਰਿਹਾ। ਇਹ ਕਹਿੰਦਾ ਵੀ ਬੰਦਾ ਸਿੰਘ ਬੜੀ ਬੁਰੀ ਬਲਾ ਹੈ। ਬੁਰੀ ਬਲਾ ਦਾ ਮਤਲਬ ਜਿਹੜਾ ਕਿਸੇ 'ਤੇ ਕਾਬੂ ਨਾ ਆਵੇ ਉਹ ਬਲਾ ਹੁੰਦਾ, ਆਪਾਂ ਵੀ ਕਹਿ ਦੇਣਾ ਜੀ ਉਹ ਬੜੀ ਬਲਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਹੱਥ ਨਾ ਆਵੇ ਉਹਨੂੰ ਬਲਾ ਕਹਿ ਦੇਈਦਾ ਹੈ, ਇਹ ਕਹਿੰਦਾ ਵੀ ਇਹ ਬੰਦਾ ਸਿੰਘ ਬੜੀ ਬੁਰੀ ਬਲਾ ਹੈ।
ਮਤ ਕਛ ਕਰੇ ਇਹਾਂ ਕਛ ਆਏ,
ਕਹਿੰਦੇ ਮਤਾਂ ਕੁਝ ਆ ਕੇ ਇੱਥੇ ਕੁਝ ਕਰ ਹੀ ਦਿੰਦਾ ਹੋਵੇ ਆ, ਅੱਜ ਪਿੱਛੇ ਇਹਨੇ ਕਿੰਨੀਆਂ ਭਾਜੜਾਂ ਪਾ ਛੱਡੀਆਂ, ਕਿਤੇ ਚੁੱਪ ਜਾ ਕੀਤਾ ਹੁਣ ਬੈਠਾ ਹੋਇਆ ਪਿੰਜਰੇ ਵਿੱਚ, ਕਿਤੇ ਇੱਥੇ ਭੜਥੂ ਨਾ ਪਾ ਦਿੰਦਾ ਹੋਵੇ।
ਆਪ ਸ਼ਾਹੇ ਮਦ ਰਹੇ ਉਹ ਦਰਿਆਏ,
ਆਪ ਸ਼ਾਹ ਨੇ ਕਹਿੰਦੇ ਜਿੰਨਾ ਚਿਰ ਬਾਬਾ ਬੰਦਾ ਸਿੰਘ ਰਿਹਾ ਨਾ ਦਿੱਲੀ ਦੇ ਵਿੱਚ, ਉਸ ਸਮੇਂ ਕਹਿੰਦੇ ਜਿਹੜਾ ਸ਼ਾਹ ਨਾ ਫਰਕਸ਼ੀਅਰ ਇਹਦੇ ਦਰਿਆ ਦੇ ਵਿੱਚ ਪਾ ਜਮਣਾ ਦੇ ਵਿੱਚ ਹੀ ਘਰ ਪਾ ਕੇ ਰਿਹਾ ਹੈ, ਮਕਾਨ ਪਾ ਕੇ।
ਜਬ ਲਗ ਬੰਦੋ ਮੋਇਓ ਨਾ ਥਾਏ,
ਜਿੰਨਾ ਚਿਰ ਬਾਬਾ ਬੰਦਾ ਸਿੰਘ ਕਹਿੰਦੇ ਕਥਾਏ ਪੂਰਾ ਜਾਨੋ ਜਿਹੜੇ ਸਰੀਰ ਨਾ ਛੱਡਿਆ ਮੋਏ ਨਹੀਂ ਹੋਏ ਹੈ, ਉਹਨਾਂ ਚਿਰ ਇਹ ਜਮਣਾ ਦੇ ਕਿਨਾਰੇ ਨੇ ਮਕਾਨ ਪਾਇਆ ਉੱਥੋਂ ਨਹੀਂ ਨਿਕਲਿਆ।
ਬਹੁਤ ਕੁਰਾਨ ਕੋ ਪਾਸ ਪੜਾਵੇ,
ਤੇ ਕਾਜੀ ਲੋਕਾਂ ਨੂੰ ਸੱਦ ਕੇ ਬਹੁਤੇ ਜਿਹੜੇ ਕੁਰਾਨ ਹੈ ਤੌਰੇਤ ਅੰਜੀਲ ਜੰਬੂਰ ਇਹ ਚਾਰ ਕਿਤੇਬ ਹੈ ਮੁਸਲਮਾਨ ਮਤ ਦੇ, ਅਤੇ ਕੁਰਾਨ ਜਿਹੜਾ ਹੈ ਪਵਿੱਤਰ ਕੁਰਾਨ ਜਿਹਨੂੰ ਕਹਿੰਦੇ ਹੈ, ਕਹਿੰਦੇ ਉਹ ਕਾਜ਼ੀਆਂ ਨੂੰ ਸੱਦ ਕੇ ਕੁਰਾਨਾਂ ਦੀਆਂ ਜਿਹੜੇ ਕਲਮਾਂ ਹੈ ਜੰਤਰ ਮੰਤਰ ਜਿਹੜੇ ਹੈ ਮੁਸਲਮਾਨੀ ਮਤ ਵਿੱਚ ਬੜੇ ਪੜਾਉਂਦਾ ਹੈ,
ਦਰੂਦ ਫਾਇਤੇ ਬਹੁਤ ਦਿਵਾਵੇ,
ਅਤੇ ਇਹ ਜਦੋਂ ਜੰਤਰ ਮੰਤਰ ਪੜਾਉਂਦਾ ਹੈ ਅਤੇ ਉਹ ਕਾਜ਼ੀ ਲੋਕ ਇਹਨੂੰ ਕਹਿੰਦੇ ਜੀ ਆਹ ਤੂੰ ਕਰੇਗਾ ਪੁੰਨ ਦਾਨ ਅਤੇ ਤੈਨੂੰ ਆਹ ਫਲ ਹੋਵੇਗਾ, ਇਸ ਕਰਕੇ ਦਰੂਦ ਫਾਇਤੇ ਬੜੇ ਪੁੰਨ ਦਾਨ ਕਰਦਾ ਹੈ, ਨਾਲੇ ਮੰਤਰ ਪੜਵਾਏ ਜਾਂਦਾ ਕਲਮਾ ਦੇ ਵੀ ਬੰਦੇ ਸਿੰਘ ਦਾ ਜਾਦੂ ਦਾ ਕੋਈ ਅਸਰ ਨਾ ਹੋ ਜਾਵੇ, ਕਿਉਂਕਿ ਜਾਣਦਾ ਸੀ ਵੀ ਬਾਬਾ ਬੰਦਾ ਸਿੰਘ ਬੜਾ ਸ਼ਕਤੀਆਂ ਸਿੱਧੀਆਂ ਦਾ ਮਾਲਕ ਹੈ। ਇਹਨਾਂ ਨੂੰ ਨਾ ਕਰਾਮਾਤ ਜਿਹੜੀ ਅਜ਼ਮਤ ਪਰਮੇਸ਼ੁਰ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਮਿਲੀ ਹੋਈ ਉਹਦਾ ਤਾਂ ਪਤਾ ਨਹੀਂ ਹੈ, ਜਾਦੂ ਮੰਤਰ ਜਾਣਦੇ ਆ ਜਿਸ ਕਰਕੇ ਕਲਮਾ ਪੜਵਾਉਂਦਾ ਹੈ ਆਪਣੇ ਆਸੇ ਪਾਸੇ।
ਦੋਹਰਾ ਨਲ ਏਰਾ ਬੰਦੋ ਜਬ ਪੂਜਿਓ,
ਇਸ ਪ੍ਰਕਾਰ ਕਹਿੰਦੇ ਨਲ ਏਰਾ, ਇਹ ਨਲ ਏਰਾ ਕੋਈ ਸ਼ਹਿਰ ਹੈ ਕਸਬਾ ਹੈ ਦਿੱਲੀ ਦੇ ਲਾਗੇ, ਜਦੋਂ ਉੱਥੇ ਆ ਪਹੁੰਚਿਆ ਹੈ ਸ਼ਾਹ ਜਿਹੜਾ ਹੈ ਥਰ ਥਰ ਕੰਬਦਾ ਹੈ ਫਰਕਸ਼ੀਅਰ,
ਇਸੇ ਨਾ ਦਿੱਲੀ ਲਿਆਈ ਹੈ,
ਇਹ ਕਹਿਣ ਲੱਗਾ ਆਪਣੇ ਏਤਮਾਜ਼ਲ ਦੌਲਾ ਅਤੇ ਮੁਹੰਮਦ ਅਮੀਨ ਆਪਣੇ ਵਜ਼ੀਰਾਂ ਨੂੰ ਕਹਿਣ ਲੱਗਾ ਵੀ ਇਹਨੂੰ ਇੱਥੇ ਨਾ ਲਿਆਇਓ, ਇੱਥੇ ਆਵੇਗਾ ਅਤੇ ਕੋਈ ਪੁੱਠਾ ਹੀ ਕੰਮ ਕਰ ਦੇ ਚੰਦ ਚਾੜ ਦੇਵੇਗਾ, ਫਿਰ
ਇਹ ਹੈ ਬੁਰੀ ਬਲਾਏ,
ਇਹ ਬੜੀ ਬੁਰੀ ਬਲਾ ਹੈ ਕਾਬੂ ਨਹੀਂ ਆਉਣਾ, ਜੇ ਇੱਕ ਵਾਰ ਕੁਝ ਹੋ ਗਿਆ ਤੇ
ਚੌ ਪਈ ਆਪ ਜਮਨਾ ਕੇ ਮਦ ਜਾ ਰਹੇ ਹੋ,
ਕਹਿੰਦੇ ਆਪ ਇਹ ਜਮਨਾ ਦੇ ਵਿੱਚ ਜਾ ਕੇ ਰਹਿ ਰਿਹਾ ਹੈ,
ਬੰਦਾ ਜਮਨਾ ਉਰਾਰ ਰੱਖਿਓ,
ਬਾਬੇ ਬੰਦੇ ਸਿੰਘ ਨੂੰ ਡਰਦੇ ਮਾਰੇ ਨੇ, ਕਹਿੰਦੇ ਉਰਾਰ ਉਰਲੇ ਪਾਸੇ ਰੱਖਿਆ ਹੈ, ਪਰਲੇ ਪਾਸੇ ਇਹਨੇ ਆਪਣਾ ਮਕਾਨ ਬਣਾਇਆ ਹੈ ਜਮਨਾ ਦੇ ਵਿੱਚ, ਤੇ ਕਹਿੰਦੇ ਉੱਥੇ ਰਹਿ ਰਿਹਾ ਫਰਕਸ਼ੀਆ ਡਰਦਾ ਮਾਰਾ,
ਉਹਾਂ ਬੰਦੇ ਕੋ ਅੰਧਾ ਕਰਾਇਆ,
ਉੱਥੇ ਇਹਨੇ ਕਿਹਾ ਵੀ ਇਹਦੇ ਬੰਦੇ ਸਿੰਘ ਨੂੰ ਇਹਨੇ ਅੰਨਾ ਕਰਾਇਆ ਸੀਗੇ, ਇਹ ਪੁੱਛਦਾ ਸੀ ਕਿਉਂਕਿ ਵੱਖੋ ਵੱਖਰੀਆਂ ਦਲੀਲਾਂ ਹੈ ਤਵਾਰੀਖ ਵੱਖੋ ਵੱਖਰੇ ਲਿਖੇ ਹੋਏ ਬਾਬੇ ਬੰਦੇ ਸਿੰਘ ਜੀ ਸ਼ਹੀਦੀ ਬਾਰੇ, ਕਈ ਕਹਿੰਦੇ ਆ ਜੀ ਜਮੂਰਾਂ ਦੇ ਨਾਲ ਮਾਸ ਤੋੜ ਤੋੜ ਕੇ ਸ਼ਹੀਦ ਕੀਤਾ ਸੀ, ਕਈ ਤਵਾਰੀਖਾਂ 'ਚ ਇਸ ਤਰ੍ਹਾਂ ਲਿਖਿਆ ਹੋਇਆ ਜੀ ਵੀ ਜਿਹੜਾ ਮਾਸ ਟੋਟੇ ਟੋਟੇ ਕਰਕੇ ਕੁੱਤਿਆਂ ਚੀਲਾਂ ਨੂੰ ਜਿਹੜੇ ਚੀਲ ਕਿੱਲਾਂ ਵਰਗੇ ਹੁੰਦੇ ਉਹਨਾਂ ਨੂੰ ਖਵਾਇਆ ਸੀ, ਕਈ ਕਹਿੰਦੇ ਅੰਨਾ ਕਰਕੇ ਅਤੇ ਜਮਨਾ ਦੇ ਕਿਨਾਰੇ ਕਤਲ ਕੀਤਾ ਹੈ, ਇੱਕ ਪੱਖ ਦੀ ਤਾਂ ਕਥਾ ਚੱਲ ਰਹੀ ਹੈ, ਬਾਕੀ ਜਿਹੜੀ ਜਿਵੇਂ ਗਿਆਨੀ ਗਿਆਨ ਸਿੰਘ ਜੀ ਲਿਖਿਆ ਹੈ ਉਹ ਆਪਾਂ ਅੱਗੇ ਆਪਾਂ ਸਰਵਣ ਕਰਾਂਗੇ। ਇੱਥੇ ਜਿਵੇਂ ਕਵੀ ਜੀ ਕਹਿੰਦੇ ਆ ਵੀ ਇਹਨੇ ਕੀ ਕੀਤਾ ਫਰਕਸ਼ੀਆ ਨੇ ਬਾਬੇ ਬੰਦੇ ਸਿੰਘ ਨੂੰ ਅੰਨਾ ਕਰਵਾਇਆ ਕਿ ਇਹਨੂੰ ਕੋਈ ਰਾਹ ਨਾ ਦਿਸੇ,
ਅੱਗੇ ਤੁਰਾਇਆ,
ਇੱਥੇ ਜਮਣਾ ਦੇ ਕਿਨਾਰੇ ਇਹਨੇ ਅੰਨਾ ਕਰਵਾਇਆ ਹੈ ਵੀ ਜਿਸ ਕਰਕੇ ਇਸਨੂੰ ਪਤਾ ਨਾ ਲੱਗੇ ਕਿਸੇ ਬੰਨੇ, ਜਿਸ ਕਰਕੇ ਅੰਨਾ ਕਰਾ ਕੇ ਫਿਰ ਅੱਗੇ ਵੱਲ ਨੂੰ ਤਰਾਇਆ ਹੈ ਇਹਨੇ।
ਫਰਕਸ਼ੀਅਰ ਦਿਲ ਆਈ ਬਾਤ,
ਫਰਕਸ਼ੀਅਰ ਇਹ ਪਾਤਸ਼ਾਹ ਦਿੱਲੀ ਦਾ ਇਹਦੇ ਦਿਲ ਦੇ ਵਿੱਚ ਇਹ ਗੱਲ ਆਈ ਹੈ,
ਬੰਦੇ ਮੋਏ ਬਿਨ ਸੁਖ ਨਾ ਬਿਹਾਤ,
ਇਹ ਮਨਾ ਜਿੰਨਾ ਚਿਰ ਬੰਦਾ ਸਿੰਘ ਨਹੀਂ ਨਾ ਮਰ ਜਾਂਦਾ ਇਹਨੂੰ ਮੈਂ ਮਾਰ ਨਹੀਂ ਦਿੰਦਾ, ਇਹਦੇ ਜਿੰਦਿਆਂ ਜਿੰਦਿਆਂ ਸੁੱਖ ਦਾ ਸਮਾਂ ਨਹੀਂ ਕਦੀ ਬੀਤ ਸਕਦਾ,
ਚਾਹੇ ਬੰਦੇ ਪੈ ਮਨੁੱਖ ਕਲਾਏ,
ਕਹਿੰਦੇ ਸ਼ਾਹ ਨੇ ਬੰਦੇ ਦੇ ਪਾਸ ਇਸ ਤਰ੍ਹਾਂ ਮਨੁੱਖ ਭੇਜੇ ਹਨ,
ਜੋ ਤੈ ਖਾਣੋ ਸੋ ਲੈ ਖਾਏ,
ਜੋ ਤੂੰ ਖਾਣਾ ਹੈ ਨਾ ਉਹ ਤੂੰ ਖਾ ਲੈ, ਕਿਉਂਕਿ ਅੱਜ ਕੱਲ੍ਹ ਸਰਕਾਰਾਂ ਵੀ ਪੁੱਛਦੀਆਂ, ਪਹਿਲਾਂ ਵੀ ਇਸ ਤਰ੍ਹਾਂ ਸੀ ਵੀ ਪੁੱਛਦੇ ਹੁੰਦੇ ਸੀ ਵੀ ਤੂੰ ਜੋ ਖਾਣਾ ਹੈ ਜੋ ਪੀਣਾ ਹੈ ਜੋ ਤੇਰੀ ਇੱਛਾ ਹੈ ਆਖਰੀ ਦੱਸ ਦੇ, ਜੇ ਤੂੰ ਕਿਸੇ ਨਾਲ ਮਿਲਣਾ ਜੁੜਨਾ ਤਾਂ ਵੀ ਦੱਸ ਦੇ। ਉਹ ਗੱਲ ਨੂੰ ਲੈ ਕੇ ਇਹ ਕਹਿੰਦਾ ਵੀ ਬੰਦੇ ਸਿੰਘ ਨੂੰ ਕਹੋ ਜੋ ਤੂੰ ਖਾਣਾ ਹੈ ਜੋ ਤੂੰ ਪੀਣਾ ਦੱਸ ਸਾਨੂੰ।
ਆਪਣੀ ਮੌਤ ਦੇਹ ਤੂੰ ਆਖ,
ਆਪਣੀ ਜਿਹੜੀ ਮੌਤ ਹੈ ਤੂੰ ਆਪ ਹੀ ਕਹਿ ਦੇ ਜਿਹੜੀ ਤੈਨੂੰ ਚਾਹੀਦੀ ਹੈ।
ਜਿਵੇਂ ਤੈਂ ਮਰਨੋ ਤਿਮ ਦੇਹੇ ਭਾਖ,
ਜਿਵੇਂ ਤੂੰ ਮਰਨਾ ਚਾਹੁੰਦਾ ਹੈ ਉਸੇ ਤਰ੍ਹਾਂ ਸਾਨੂੰ ਕਹਿ ਕੇ ਸੁਣਾ।
ਤਬ ਬੰਦੇ ਯੋ ਉੱਤਰ ਬਤਾਇਓ,
ਤਦੋਂ ਬੰਦੇ ਸਿੰਘ ਨੇ ਕਹਿੰਦੇ ਇਹ ਉੱਤਰ ਦਿੱਤਾ ਫਰਕਸ਼ੀਆ ਦੇ ਬੰਦਿਆਂ ਨੂੰ।
ਜਿਵੇਂ ਤੈਂ ਮਰਨੋ ਅਮ ਮੋਹੇ ਮਰਵਾਇਓ,
ਕਹਿੰਦੇ ਜਿਵੇਂ ਤੂੰ ਮਰਨਾ ਹੈ ਨਾ ਤੇ ਜਿਵੇਂ ਤੂੰ ਮੌਤ ਚਾਹੁੰਦਾ ਉਸੇ ਤਰ੍ਹਾਂ ਸਾਨੂੰ ਮਰਵਾਈ। ਭਾਵ ਕਿ ਤੂੰ ਸਾਡੀ ਮੌਤ ਨਹੀਂ ਪੁੱਛਣ ਆਇਆ, ਤੂੰ ਤੇ ਆਪਣੀ ਮੌਤ ਪੁੱਛਣ ਆਇਆ ਹੈ।
ਇਉਂ ਕਹਿ ਬੰਦਾ ਚੁੱਪ ਕਰ ਰਹੇ ਹੋ,
ਇਉਂ ਕਹਿ ਕੇ ਬਾਬਾ ਬੰਦਾ ਸਿੰਘ ਜੀ ਚੁੱਪ ਕਰ ਗਏ ਹਨ।
ਕਹਿਣ ਵਾਲੇ ਤਿਸ ਉਮ ਆ ਕਹਿਓ,
ਤੇ ਕਹਿੰਦੇ ਕਹਿਣ ਵਾਲਿਆਂ ਨੇ ਜਿਹੜੇ ਗਏ ਸੀ ਬਾਬੇ ਬੰਦੇ ਸਿੰਘ ਨੂੰ ਜਵਾਬ ਲੈ ਕੇ ਤੇ ਫਰਕਸ਼ੀਆ ਨੂੰ ਆ ਕਹਿ ਸੁਣਾਇਆ ਹੈ।
ਬੰਦੇ ਕਹਿਓ ਸੋ ਉਨ ਸੁਣ ਲਿਓ,
ਕਹਿੰਦੇ ਜਦੋਂ ਬੰਦੇ ਸਿੰਘ ਨੇ ਜੋ ਕਿਹਾ ਸੀ ਫਰਕਸ਼ੀਆ ਨੇ ਆਪਣੇ ਕੰਨਾਂ ਦੇ ਵਿੱਚ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣ ਲਿਆ ਹੈ।
ਅੱਗੇ ਸੁਣੋ ਜਿਵੇਂ ਸਿਰ ਦੋਹੂੰ ਭਇਓ,
ਕਹਿੰਦੇ ਅੱਗੇ ਸੁਣੋ ਜਿਵੇਂ ਇਹਨਾਂ ਦੋਹਾਂ ਦੇ ਸਿਰ ਤੇ ਆਈ, ਜਿਵੇਂ ਫਰਕਸ਼ੀਆ ਮਰਿਆ ਜਿਵੇਂ ਬੰਦਾ ਸਿੰਘ ਜੀ ਸ਼ਹੀਦ ਹੋਏ। ਉਹ ਕਵੀ ਜੀ ਆਪਣੇ ਤਰੀਕੇ ਦੇ ਨਾਲ ਦੱਸਣਗੇ ਤੇ ਅੱਗੇ ਬਾਕੀ ਇਹ ਤਵਾਰੀਖ ਜਿਹੜੇ ਬੜੇ ਲਿਖੇ ਹੋਏ ਬਾਬੇ ਬੰਦੇ ਸਿੰਘ ਦੀ ਸ਼ਹੀਦੀ ਬਾਰੇ, ਉਹਦੇ ਬਾਰੇ ਜਿੰਨੀ ਸਤਿਗੁਰੂ ਜੀ ਸਮਾਪਤ ਬਖਸ਼ਣਗੇ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਹੁਣ ਇੱਥੇ ਕਥਾ ਦੀ ਸਮਾਪਤੀ ਹੈ, ਸਮੇਂ ਦੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਰਹਿ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਵਿਚਾਰਾਂ ਦੀ ਇੱਥੇ ਸਮਾਪਤੀ ਕਰੀ।
ਬੰਦੇ ਕਹਿਓ ਸੋ ਉਨ ਸੁਣ ਲਿਓ, ਅੱਗੇ ਸੁਣੋ ਜਿਮ ਸਿਰ ਦੋਹੂੰ ਭਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਬਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਾ ਜੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ।